ਦੋਸਤੋ 31ਵੀਆਂ ਸਿੱਖ ਖੇਡਾਂ ਦੀ ਤਿਆਰੀ ਨੂੰ ਲੈ ਕੇ ਰਣਜੀਤ ਖੈੜਾ ਇਸ ਵਕਤ ਟੈਲੀਫੋਨ ਲਾਈਨ 'ਤੇ ਨੇ। ਆਓ ਉਹਨਾਂ ਤੋਂ ਖੇਡ ਪ੍ਰਬੰਧਾਂ ਬਾਰੇ ਜਾਣਦੇ ਹਾਂ ਅਤੇ ਜਾਣਦੇ ਹਾਂ ਕਿ ਇਸ ਵਾਰ ਕੀ ਖਾਸ ਹੋਵੇਗਾ ਸਿੱਖ ਖੇਡਾਂ 'ਤੇ ਜੋ ਕਿ ਇਸ ਵਾਰ ਸਿਡਨੀ 'ਚ ਹੋਣ ਜਾ ਰਹੀਆਂ ਨੇ। ਹਾਂਜੀ ਰਣਜੀਤ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਸਿੰਘ ਜੀ, ਔਰ ਸਤਿ ਸ਼੍ਰੀ ਅਕਾਲ ਸਾਰੇ SBS ਦੇ ਸਾਡੇ ਸਰੋਤਿਆਂ ਨੂੰ ਜੀ।
ਜੀ ਦੱਸੋ ਸਾਨੂੰ ਥੋੜ੍ਹਾ ਜਿਹਾ, 30 ਚੈਪਟਰ ਇਹਦੇ ਸਫਲਤਾਪੂਰਵਕ ਲੰਘ ਚੁੱਕੇ ਨੇ, ਸਿੱਖ ਖੇਡਾਂ ਦਾ ਮੁੱਢ ਕਿੱਥੋਂ ਬੱਝਿਆ?
ਜੀ ਪ੍ਰੀਤਿੰਦਰ ਸਿੰਘ ਜੀ, ਅੱਜ ਤੋਂ 31 ਵਰੇ ਪਹਿਲਾਂ ਕਹਿ ਲਓ ਵੀ ਕੁਝ ਸਾਹਿਰਦ ਜਿਹੜੇ ਪਰਿਵਾਰ ਸੱਜਣ ਦੋਸਤ ਆਪਣੇ ਭਾਈਚਾਰੇ ਦੇ ਐਡਲੇਡ ਵਿਖੇ ਉਹਨਾਂ ਨੇ ਇਕੱਠੇ ਹੋ ਕੇ ਆਪਸ ਵਿੱਚ ਹੀ ਹਾਕੀ ਦਾ ਟੂਰਨਾਮੈਂਟ ਸ਼ੁਰੂ ਕੀਤਾ ਅਤੇ ਉਹ ਆਉਂਦੇ ਸਾਲਾਂ ਦੇ ਵਿੱਚ ਉਹ ਮੈਲਬਰਨ ਦੀਆਂ ਟੀਮਾਂ, ਫਿਰ ਸਿਡਨੀ ਅਤੇ ਫਿਰ ਬਾਕੀ ਆਸਟ੍ਰੇਲੀਆ ਦੀਆਂ ਸ਼ਹਿਰਾਂ ਟੀਮ ਉਹਦੇ ਵਿੱਚ ਟੂਰਨਾਮੈਂਟ ਦੇ ਨਾਲ ਸ਼ੁਰੂ ਹੋ ਗਈਆਂ ਆਉਣਾ। ਅਤੇ ਉਸ ਤੋਂ ਇਲਾਵਾ ਬਾਕੀ ਇਸ ਦੇ ਵਿੱਚ ਹੋਰ ਖੇਡਾਂ ਸ਼ਾਮਿਲ ਹੁੰਦੀਆਂ ਰਹੀਆਂ, ਜਿਹਨਾਂ 'ਚ ਕਬੱਡੀ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਹੌਲੀ ਹੌਲੀ। ਅਤੇ ਹੁਣ ਇਹ ਕਾਫਲਾ ਜਿਹੜਾ ਹੁਣ ਇਹ ਕਾਫੀ ਵੱਡਾ ਬਣ ਗਿਆ, ਜਿਵੇਂ ਸਾਡੇ ਆਸਟ੍ਰੇਲੀਆ ਦੇ ਸਾਰੇ ਦਰਸ਼ਕਾਂ ਨੂੰ ਪਤਾ, ਔਰ ਅਸੀਂ ਸਾਰਿਆਂ ਨੂੰ ਜੀਓ ਆਖਦੇ ਹਾਂ ਜੀ ਇਹਨਾਂ ਖੇਡਾਂ ਵਿੱਚ।
ਜੀ ਅਤੇ ਖੇਡਾਂ ਦੀ ਰੂਪ ਰੇਖਾ ਕਿੰਨੀਆਂ ਕੁ ਖੇਡਾਂ ਨੇ, ਕਿੰਨੇ ਪ੍ਰਕਾਰ ਦੀਆਂ ਨੇ, ਕਿੰਨੇ ਕੁ ਖਿਡਾਰੀ, ਕਿੰਨੇ ਕੁ ਦਰਸ਼ਕ ਆਉਣ ਦੀ ਉਮੀਦ ਹੈ ਤੁਹਾਨੂੰ?
ਇਹਦੇ ਵਿੱਚ ਗਰਵਾਲ ਸਾਹਿਬ ਸਾਡੇ ਪਾਸ ਇਸ ਵਾਰ ਅਸੀਂ ਉਮੀਦ ਕਰਦੇ ਹਾਂ ਵੀ 2500 ਤੋਂ ਜ਼ਿਆਦਾ ਖਿਡਾਰੀ ਜਿਹੜੇ ਭਾਗ ਲੈਣ ਵਾਲੇ ਖਿਡਾਰੀ ਖਿਡਾਰਨਾਂ ਨੇ ਉਹ ਹੋਣਗੇ। 70 ਤੋਂ ਲੈ ਕੇ 80,000 ਦੇ ਵਿੱਚ ਜਿਹੜੇ ਦਰਸ਼ਕ ਨੇ ਉਹ 3 ਦਿਨਾਂ ਦੇ ਵਿੱਚ ਪਹੁੰਚਣ ਦੀ ਸੰਭਾਵਨਾ ਹੈਗੀ ਆ। ਅਤੇ ਇਹਨਾਂ ਜਿਹੜੀ ਸਾਡੇ ਨੰਬਰ ਆ ਗਿਣਤੀ, ਇਹਨਾਂ ਨੂੰ ਮੌਕ ਰੱਖ ਕੇ ਆਪਣੇ ਜਿਹੜੇ ਪ੍ਰਬੰਧ ਹੈ ਉਹ ਕਰ ਰਹੇ ਹਾਂ। ਅਤੇ ਇਹਨਾਂ ਖੇਡਾਂ ਦੇ ਵਿੱਚ ਮੁੱਖ ਤੌਰ 'ਤੇ ਕਬੱਡੀ, ਸੋਕਰ, ਹਾਕੀ, ਨੈੱਟਬਾਲ, ਕ੍ਰਿਕਟ, ਰੈਸਲਿੰਗ, ਟੈਨਿਸ, ਬਾਸਕਟਬਾਲ, ਬੈਡਮਿੰਟਨ, ਗੋਲਫ, ਵਾਲੀਬਾਲ, ਅਥਲੈਟਿਕਸ, ਟੱਚ ਫੁੱਟਬਾਲ, ਟਾਗੋਬੋ, ਰੱਸਾਕਸ਼ੀ, ਗੱਤਕਾ, ਅਤੇ ਇਸ ਤੋਂ ਇਲਾਵਾ ਜਿਵੇਂ ਹੋਰ ਵਰਕਸ਼ਾਪ ਜਿੱਦਾਂ ਦਸਤਾਰ ਸਜਾਉਣ ਦੀਆਂ ਵਰਕਸ਼ਾਪ ਜਿਹੜੀਆਂ ਨੇ, ਔਰ ਇੱਕ ਮੁੱਖ ਅਟਰੈਕਸ਼ਨ ਜਿਹੜੀ ਸਿੱਖ ਫੋਰਮ ਹੁੰਦੀ ਹੈ ਸ਼ਨਿਚਰਵਾਰ ਨੂੰ ਉਹ ਹੋਵੇਗੀ। ਅਤੇ ਇਸ ਤੋਂ ਇਲਾਵਾ ਹੋਰ ਜਿਹੜੀਆਂ ਬਹੁਤ ਸਾਰੀਆਂ ਸੱਭਿਆਚਾਰਕ ਗਤੀਵਿਧੀਆਂ ਨੇ, ਔਰ ਜਿਹੜਾ ਇੱਕ ਪੂਰੀ ਦੀ ਪੂਰੀ ਸ਼ਾਮ ਹੈ ਸੱਭਿਆਚਾਰਕ ਉਹ ਇਹਨਾਂ ਪ੍ਰਬੰਧਾਂ ਵਿੱਚ ਸ਼ਾਮਿਲ ਹੋਵੇਗੀ। ਅਤੇ ਇਸ ਤੋਂ ਇਲਾਵਾ ਜਿਵੇਂ ਕਿ ਸਾਡੇ ਇਸ ਵਾਰ ਵੱਖਰੀ ਗੱਲ ਹੋ ਰਹੀ ਹੈ ਕਿ 31ਵੀਆਂ ਸਿੱਖ ਖੇਡਾਂ ਨੇ, ਅਤੇ ਜੋ 31 ਰਾਗਾਂ ਦੇ ਵਿੱਚ ਜਿਹੜਾ ਪੱਕੇ ਰਾਗਾਂ ਵਿੱਚ ਕੀਰਤਨ ਹੈ ਜਿਹੜਾ ਉਹਦਾ ਸਿਲਸਿਲਾ ਚੱਲ ਰਿਹਾ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੀ ਹਾਂ
ਜੀ। ਅਤੇ ਆਪਾਂ ਕੱਲੀ ਕੱਲੀ ਗੱਲ ਨੂੰ ਵਿਚਾਰਦੇ ਹਾਂ, ਅਤੇ ਕੀ ਇਹਨਾਂ ਖੇਡਾਂ ਵਿੱਚ ਬਾਹਰਲੇ ਮੁਲਕਾਂ ਤੋਂ ਵੀ ਖਿਡਾਰੀ ਆਉਂਦੇ ਨੇ?
ਪ੍ਰੀਤਿੰਦਰ ਸਿੰਘ ਜੀ, ਇਹਨਾਂ ਖੇਡਾਂ ਵਿੱਚ ਆਸਟ੍ਰੇਲੀਆ ਤੋਂ ਇਲਾਵਾ ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ, ਇਹਨਾਂ ਖਾਸ ਕਰਕੇ 4 ਮੁਲਕਾਂ ਤੋਂ ਜ਼ਿਆਦਾ ਤੌਰ 'ਤੇ ਖਿਡਾਰੀ ਸ਼ਿਰਕਤ ਕਰਦੇ ਨੇ। ਜ਼ਿਆਦਾ ਟੀਮਾਂ ਨਿਊਜ਼ੀਲੈਂਡ ਔਰ ਮਲੇਸ਼ੀਆ ਤੋਂ ਜਿਹੜੀਆਂ ਹਾਕੀ ਦੀਆਂ ਆਉਂਦੀਆਂ ਨੇ ਉਹ ਜ਼ਿਆਦਾ, ਜਾਂ ਕਬੱਡੀ ਦੀ ਨਿਊਜ਼ੀਲੈਂਡ ਦੀ ਟੀਮ ਆ ਜਾਂਦੀ ਹੈ, ਪਰ ਇਹ ਜ਼ਿਆਦਾ ਨਹੀਂ।
ਜਿਵੇਂ ਤੁਸੀਂ ਨੰਬਰ ਦੱਸਿਆ, 70-80,000 ਦਰਸ਼ਕਾਂ ਦੇ 3 ਦਿਨਾਂ ਦੇ ਦੌਰਾਨ ਆਉਣ ਦੀ ਉਮੀਦ ਹੈ। ਮੈਲਬਰਨ ਅਤੇ ਸਿਡਨੀ ਦਾ ਜਿਹੜਾ ਖੇਡ ਟੂਰਨਾਮੈਂਟ ਹੁੰਦਾ ਇਹ ਹਮੇਸ਼ਾ ਹੀ ਵੱਡੇ ਟੂਰਨਾਮੈਂਟਾਂ 'ਚ ਗਿਣਿਆ ਜਾਂਦਾ, ਕਿਉਂਕਿ ਗਿਣਤੀ ਦੇ ਲਿਹਾਜ਼ ਨਾਲ ਪੰਜਾਬੀ ਭਾਈਚਾਰੇ ਦੀ, ਸਿੱਖ ਭਾਈਚਾਰੇ ਦੀ ਆਬਾਦੀ ਇੱਥੇ ਕਾਫੀ ਜ਼ਿਆਦਾ ਹੈ। ਜੇ ਆਪਾਂ ਲੰਗਰ ਦੇ ਪ੍ਰਬੰਧਾਂ ਦੀ ਗੱਲ ਕਰੀਏ, ਇੰਨੇ ਲੋਕਾਂ ਨੂੰ ਸਰਵ ਕਰਨਾ ਆਪਣੇ ਆਪ 'ਚ ਇੱਕ ਬੜਾ ਵੱਡਾ ਅਤੇ ਔਖਾ ਕੰਮ ਆ। ਮੇਰਾ ਖਿਆਲ ਪਿਛਲੀ ਵਾਰ ਲੰਗਰ ਦੇ ਪ੍ਰਬੰਧਾਂ ਨੂੰ ਲੈ ਕੇ ਕਾਫੀ ਨਮੋਸ਼ੀ ਵੀ ਝੱਲਣੀ ਪਈ ਸੀ ਸਿਡਨੀ ਨੂੰ। ਪੀਣ ਵਾਲੇ ਪਾਣੀ ਲਈ ਕਹਿੰਦੇ ਸੀ ਕਿ 1.5-1.5 ਕਿਲੋਮੀਟਰ ਦੀਆਂ ਲਾਈਨਾਂ ਲੱਗੀਆਂ ਸੀ। ਸੋ ਕਿਸ ਕਿਸਮ ਦੇ ਪ੍ਰਬੰਧ ਇਸ ਵਾਰ ਉਮੀਦ ਕਰਕੇ ਆਉਣ ਆਸਟ੍ਰੇਲੀਆ ਭਰ ਦੇ ਪੰਜਾਬੀ?
ਪਹਿਲੀ ਗੱਲ ਇਸ ਗੱਲ ਦੀ ਪ੍ਰੀਤਿੰਦਰ ਸਿੰਘ ਜੀ ਵੀ ਜਿਹੜੀਆਂ ਪਿਛਲੀਆਂ ਸਿੱਖ ਖੇਮਾਂ ਦੇ ਵਿੱਚ ਜਿਹੜੀਆਂ ਊਣਤਾਈਆਂ ਸੀ ਉਹਨਾਂ ਦੀ ਮਾਫ਼ੀ ਪ੍ਰਬੰਧਕ ਕਮੇਟੀਆਂ ਵੱਲੋਂ, ਔਰ ਇਸ ਵਾਰੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀਆਂ ਕਮੀਆਂ ਪੇਸ਼ੀਆਂ ਖਾਮੀਆਂ ਰਹਿ ਗਈਆਂ ਸੀ ਦੂਰ ਕਰਨ ਦੀ, ਕਿ ਜਿਹੜੀ ਲੰਗਰ ਦੀ ਸੇਵਾ ਹੈ, ਸਭ ਤੋਂ ਪਹਿਲੀ ਗੱਲ ਵੀ ਸਾਡੇ ਸਿਡਨੀ 'ਚ ਇੱਕ ਬੜਾ ਵੱਡਾ ਪਰਿਵਾਰ ਹੈ ਜਿਹਨਾਂ ਦੇ ਕਾਰੋਬਾਰੀ ਉਹਨਾਂ ਦੇ ਬਾਟਲਾ ਗਰੁੱਪ ਹੈ ਜਿਹੜੇ ਘਰ ਬਣਾਉਂਦੇ ਨੇ, ਉਹਨਾਂ ਨੇ ਸਾਡੇ ਮੋਢਾ ਦੇ ਨਾਲ ਮੋਢਾ ਜੋੜ ਕੇ ਇਸ ਵਾਰ 3 ਦਿਨਾਂ ਦੀ ਜਿਹੜੀ ਲੰਗਰ ਦੀ ਜ਼ਿੰਮੇਵਾਰੀ ਹੈ ਉਹ ਉਹਨਾਂ ਲਈ ਹੈ। ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ 75,000 ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਵਾਸਤੇ 3 ਦਿਨਾਂ ਦਾ ਜਿਹੜਾ ਲੰਗਰ ਹੈ ਉਸਦੀ ਤਿਆਰੀ ਜਿਹੜੀ ਉਹਦੀਆਂ ਸਬ ਕਮੇਟੀ ਮੀਟਿੰਗਾਂ ਔਰ ਉਹ ਆਲਰੇਡੀ ਚੱਲ ਰਿਹਾ ਸਾਰਾ ਕੁਛ, ਅਤੇ ਉਹਦੇ ਵਿੱਚ ਕਿੱਥੇ ਕਿੱਥੇ ਕਿਵੇਂ ਤਿਆਰ ਕਰਨਾ, ਕਿੱਥੇ ਲੋਜਿਸਟਿਕਲੀ ਜੋ ਸਾਡੇ ਉਹਨਾਂ ਨੂੰ ਵੀ ਡਿਸਕਸ ਕੀਤਾ ਜਾ ਰਿਹਾ ਕਿੱਥੇ ਲੰਗਰ ਲਾਉਣਾ। ਔਰ ਇਸ ਤੋਂ ਇਲਾਵਾ ਬਾਕੀ ਜਿਹੜੀ ਪਾਣੀ ਜਾਂ ਜਲ ਦੀ ਸੇਵਾ ਉਹ ਵੀ ਇਸ ਵਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹਦੇ ਆਊਟਲੈਟ ਜਿਹੜੇ ਆ ਉਹ ਜਿਹੜੇ ਮੇਨ ਖੇਡਾਂ ਨੇ ਜਿਹੜੀ ਸਾਡੀ ਵੈਨਿਊ ਉਹਦੇ ਵਿੱਚ 4 ਜਗ੍ਹਾ ਹੋਣਗੇ ਇੱਕ ਜਗ੍ਹਾ ਦੀ ਬਜਾਏ, ਅਤੇ ਇਸ ਤੋਂ ਇਲਾਵਾ ਜਿਹੜੀ ਦੂਸਰੀ ਸੈਕੰਡ ਵੈਨਿਊ ਹੈ ਉੱਥੇ ਵੀ ਜਿਹੜਾ ਜਲ ਦੀ ਸੇਵਾ ਜਾਂ ਜਿਹੜੀ ਸੋਫਟ ਡਰਿੰਕਾਂ ਜਾਂ ਲੰਗਰ ਹੈ ਉਹ ਪਹੁੰਚਾਇਆ ਜਾਵੇਗਾ। ਔਰ ਉਮੀਦ ਕਰਦੇ ਹਾਂ ਵੀ ਜਿਹੜੀਆਂ ਸਾਨੂੰ ਮੁਸ਼ਕਲਾਂ ਪਿਛਲੀ ਵਾਰੀ ਆਈਆਂ ਸੀ ਉਹਨਾਂ ਕੋਲੋਂ ਸਿੱਖਦਿਆਂ ਹੋਇਆਂ ਇਸ ਵਾਰੀ ਉਹਨਾਂ ਨੂੰ ਦੂਰ ਕਰਕੇ, ਔਰ ਜਿਹੜਾ ਲੰਗਰ ਹੈ ਖਾਸ ਕਰਕੇ ਸਵੇਰ ਦੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ ਤੱਕ ਦਾ ਤਿੰਨਾਂ ਦਿਨਾਂ ਦਾ ਔਰ ਇਹਦੇ ਵਿੱਚ ਸਾਨੂੰ ਲੋੜ ਜਿਹੜੀ ਹੈ ਸਹਿਯੋਗ ਦੀ ਉਹ ਸਾਡੇ ਜਿਹੜੇ ਦਰਸ਼ਕ ਹੈ ਉਹਨਾਂ ਪਾਸੋਂ ਹੈ ਵੀ ਤੁਸੀਂ ਕਿਹੋ ਜਿਹੀ ਆਪਣਾ ਸੋਚ ਲੈ ਕੇ ਆਉਣਾ ਵੀ ਇਕੱਲਾ ਲੰਗਰ ਛਕਣ ਵਾਲੀ ਗੱਲ ਨਹੀਂ ਲੈ ਕੇ ਆਉਣਾ, ਸੇਵਾ ਭਾਵਨਾ ਦੇ ਨਾਲ ਆਉਣਾ ਤੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਵੀ ਕਰਨੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰੀ ਪਹਿਲਾਂ ਨਾਲ ਬਿਹਤਰ ਹੋਵੇ।
ਨਹੀਂ, ਹਰ ਬੰਦਾ ਵਲੰਟੀਅਰ ਭਾਵਨਾ ਆਵੇ ਤੇ ਹਰ ਬੰਦਾ ਹਨਾ ਇੱਕ ਕੌਮੀ ਅੰਬੈਸਡਰ ਬਣ ਕੇ ਆਵੇ, ਜ਼ਿੰਮੇਵਾਰੀ ਦੇ ਅਹਿਸਾਸ ਨਾਲ ਆਵੇ ਤਾਂ ਵਧੀਆ ਵੀ ਲੱਗਦਾ। ਅਤੇ ਆਪਾਂ ਵੈਨਿਊ ਦੀ ਗੱਲ 'ਤੇ ਵੀ ਆਉਣਾ, ਥੋੜ੍ਹਾ ਜਿਹਾ ਲੰਗਰ ਬਾਰੇ ਦੱਸੋ। ਮੇਰਾ ਖਿਆਲ ਇਹ ਖਰਚਾ ਕਾਫੀ ਆਊਗਾ, 70,000 ਬੰਦੇ ਨੂੰ ਲੰਗਰ ਪਾਣੀ ਛਕਾਉਣਾ ਬਹੁਤ ਵੱਡਾ ਕੰਮ ਆ। ਸੋ ਇਹ ਇੱਕੋ ਹੀ ਗਰੁੱਪ ਹੈ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਸੰਭਾਲੀ ਹੈ, ਕਿੰਨਾ ਕੁ ਖਰਚਾ ਆ ਸਕਦਾ, ਕੋਈ ਅੰਦਾਜ਼ਾ ਹੈ ਇਹਦਾ?
ਹਾਂਜੀ, ਸਾਡਾ ਜਿਹੜਾ ਬਜਟ ਹੈ ਜੀ ਕੁੱਲ ਖੇਡਾਂ ਦਾ ਪੂਰਾ ਬਜਟ ਸੀ ਉਹ 4,43,000 ਡਾਲਰ ਦਾ ਜੀ, ਅਤੇ ਉਹਦੇ ਵਿੱਚੋਂ 1,40,000 ਡਾਲਰ ਦਾ ਜਿਹੜਾ ਬਜਟ ਹੈ ਸਿਰਫ ਜਿਹੜਾ ਫੂਡ ਦਾ ਜਿਹੜਾ ਉਹ ਹੈਗਾ ਆ, ਜਿਹੜੇ 1,40,000 ਸਿਰਫ ਜਿਹੜਾ ਆ, ਅਤੇ ਉਹ ਪਰਿਵਾਰ ਵੱਲੋਂ ਇਹ ਕਿਹਾ ਗਿਆ ਸਾਨੂੰ ਵੀ ਕੋਈ ਚਿੰਤਾ ਵਾਲੀ ਗੱਲ ਨਹੀਂ, ਜੇ $2,00,000 ਵੀ ਲੱਗ ਗਿਆ ਤਾਂ ਕੋਈ ਵੱਡੀ ਗੱਲ ਨਹੀਂ ਉਹਨਾਂ ਵਾਸਤੇ। ਔਰ ਬਾਕੀ ਇਸ ਤੋਂ ਇਲਾਵਾ ਜਿਹੜੇ ਬਾਕੀ ਹੋਰ ਖਰਚ ਜੇ ਸਾਰੇ ਇਕੱਠੇ ਪਾਈਏ, ਮਾਰਕੀਆਂ ਲੰਗਰ ਵਾਲੀਆਂ ਜਾਂ ਹੋਰ ਚੀਜ਼ਾਂ ਲਾ ਕੇ, ਫਿਰ ਤਕਰੀਬਨ ਸਾਡਾ $2,00,000 ਤੱਕ ਦਾ ਸਾਰਾ ਇਹ ਰਲਾ ਮਿਲਾ ਕੇ ਖਰਚ ਜਿਹੜਾ ਲੰਗਰ ਦਾ ਹੋਣਾ ਇਸ ਵਾਰ ਸਿਡਨੀ ਵਿੱਚ
ਜੀ। ਅਤੇ ਵੈਨਿਊਜ਼ ਦੀ ਗੱਲ ਕਰੀਏ, ਕਈ ਵਾਰ ਖੇਡ ਪ੍ਰਬੰਧਾਂ ਨੂੰ ਲੈ ਕੇ ਮੁਸ਼ਕਲਾਂ ਵੀ ਆਉਂਦੀਆਂ ਨੇ, ਵੈਨਿਊ ਬੜੇ ਅਲੱਗ ਅਲੱਗ ਅਤੇ ਦੂਰ ਦੂਰ ਹੁੰਦੇ ਆ, ਕੀ ਆਪਾਂ ਨੂੰ ਕੋਈ ਇਸ ਵਾਰ ਕੰਪਲੈਕਸ ਮਿਲਿਆ ਜਿੱਥੇ ਬਹੁਤ ਸਾਰੀਆਂ ਖੇਡਾਂ ਇੱਕੋ ਹੀ ਜਗ੍ਹਾ ਨੇੜੇ ਨੇੜੇ ਹੋਣਗੀਆਂ? ਕਈ ਵਾਰ ਖਿਡਾਰੀਆਂ ਦੀ, ਦੇਖਣ ਵਾਲਿਆਂ ਦੀ ਮੇਰਾ ਖਿਆਲ ਜੀਭ ਸੁੱਕ ਜਾਂਦੀ ਹੈ, ਭਜਦਿਆਂ ਭਜਦਿਆਂ ਦੀ ਇੱਕੋ ਟਾਈਮ ਤੁਸੀਂ ਸੌਕਰ ਦੇਖਣੀ ਹੁੰਦੀ ਆ ਅਤੇ ਨਾਲ ਕਿਤੇ ਨੈੱਟਬਾਲ ਚੱਲਦੀ ਹੁੰਦੀ ਆ, ਬਾਸਕਟਬਾਲ ਚੱਲਦੀ ਹੁੰਦੀ ਆ, ਕਈ ਵਾਰ ਉਹ ਖੇਡਾਂ ਤੁਹਾਡੀ ਪਹੁੰਚ ਤੋਂ ਬਾਹਰ ਦੀਆਂ ਹੁੰਦੀਆਂ ਨੇ ਕਿਉਂਕਿ ਉੱਥੇ ਜਾਣ ਲਈ ਕੋਈ ਯੋਗ ਪ੍ਰਬੰਧ ਨਹੀਂ ਹੁੰਦਾ। ਸੋ ਉਸ ਲਿਹਾਜ਼ ਨਾਲ ਕੀ ਦੱਸਣਾ ਚਾਹੁੰਦੇ ਹੋ?
ਪ੍ਰੀਤ ਸਿੰਘ ਜੀ, ਸਾਡੀ ਜਿਹੜੀਆਂ ਇਹ ਖੇਡਾਂ ਨੇ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਇੱਕ ਜਗ੍ਹਾ ਦੇ ਉੱਤੇ ਸਾਰੀਆਂ ਇਕੱਠੀਆਂ ਕਰਨੀਆਂ ਕਿਸੇ ਵੀ ਸ਼ਹਿਰ ਵਿੱਚ, ਇਹ ਇੱਕ ਬੜਾ ਆਪਣੇ ਆਪ ਦੇ ਵਿੱਚ ਚੈਲੰਜ ਹੈ। ਔਰ ਕਿਉਂਕਿ ਇੰਨੀਆਂ ਥਾਵਾਂ, ਇੱਕ ਕੋਈ ਥਾਵਾਂ 'ਤੇ ਇਹ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ, ਜਿੱਥੇ ਹੁੰਦੀਆਂ ਉੱਥੇ ਪਾਰਕਿੰਗ ਨਹੀਂ ਹੁੰਦੀ, ਜਿੱਥੇ ਪਾਰਕਿੰਗ ਹੁੰਦੀ ਹੈ ਅਤੇ ਉੱਥੇ ਐਕਸੈਸ ਬੜੀ ਘੱਟ ਹੁੰਦੀ ਭਾਈਚਾਰੇ ਦੀ। ਸੋ ਇਸ ਵਾਰੀ ਜਿਹੜੀਆਂ ਖੇਡਾਂ ਆ, ਇਹ ਜਿਹੜੀ ਕ੍ਰੈਸਟ ਸਪੋਰਟਿੰਗ ਕੰਪਲੈਕਸ ਜਿਹੜਾ ਆ, ਮਕਲੇਨ ਸਟਰੀਟ ਬੈਸਲ ਜਿਹੜਾ ਆ, ਅਤੇ ਓਲੰਪਿਕ ਵੈਨਿਊ ਆ ਵੈਲੋਡਰਮ, ਉੱਥੇ ਸਾਈਕਲਿੰਗ ਦਾ ਹੈਗਾ ਨਾਲ, ਉੱਥੇ ਜਿਹੜੀ ਮੇਨ ਵੈਨਿਊ ਹੈ ਉੱਥੇ ਆ ਜੀ, ਬੈਸਲ ਜਿਹੜਾ ਸਾਬਰ ਹੈ ਇਹ ਬੈਂਕ ਸਟਾਉਣ ਦੇ ਲੱਗ ਗਿਆ ਜੀ, ਔਰ ਸਿਡਨੀ ਦੇ ਤਕਰੀਬਨ ਵਿਚਕਾਰ ਜਿਹਾ ਪੈਂਦਾ, ਚਾਰ ਚੁਫੇਰਿਓਂ ਜਿੱਧਰੋਂ ਮਰਜ਼ੀ ਆ ਜਾਓ ਵਿਚਕਾਰ ਜਿਹਾ ਪੈਂਦਾ ਇਹ ਸਫ਼ਰ। ਔਰ ਜਿਹੜੀਆਂ ਮੇਨ ਖੇਡਾਂ ਨੇ ਜਿਹੜੀਆਂ ਜਿਵੇਂ ਕਬੱਡੀ ਹੈ, ਸੌਕਰ ਹੈ, ਹਾਕੀ ਹੈ, ਔਰ ਰੈਸਲਿੰਗ ਹੈ, ਨਾਲ ਦੀ ਨਾਲ ਅਥਲੈਟਿਕਸ ਹੈ, ਟਗ ਆਫ ਵਾਰ ਹੈ, ਗੱਤਕਾ ਹੈ, ਔਰ ਇਹ ਜਿਹੜੀਆਂ ਟਰਬਨ ਟਾਈਮ ਕੰਪੀਟੀਸ਼ਨ ਜਿਹੜੇ ਨੇ ਜਾਂ ਵਰਕਸ਼ਾਪ ਨੇ ਜਿਹੜੇ, ਇਹ ਸਾਰੀਆਂ ਜਿਹੜੀਆਂ ਚੀਜ਼ ਇਹ ਮੇਨ ਵੈਨਿਊ ਦੇ ਵਿੱਚ ਹੋਣਗੀਆਂ ਜੀ। ਤਾਂ ਦੁਬਾਰਾ ਫਿਰ ਮੈਂ ਐਡਰੈਸ ਬੋਲਦਾ, ਕ੍ਰੈਸਟ ਸਪੋਰਟਿੰਗ ਕੰਪਲੈਕਸ, ਮਕਲੀਨ ਸਟਰੀਟ, ਬੈਸਲ, ਨਿਊ ਸਾਊਥ ਵੇਲਸ। ਔਰ ਜਿਹੜਾ ਸਾਡਾ ਸੈਕਿੰਡ ਵੈਨਿਊ ਹੈ ਉਹ ਕੁਛ ਕੁ ਕਿਲੋਮੀਟਰ ਦੂਰ ਹੈ, ਕਿਉਂਕਿ ਸਾਨੂੰ ਇੱਕ ਜਗ੍ਹਾ 'ਤੇ ਫਿਰ ਵੀ ਇੱਥੇ ਇਹ ਸਾਰੀਆਂ ਚੀਜ਼ਾਂ ਨਹੀਂ ਇਕੱਠੀਆਂ ਮਿਲਦੀਆਂ। ਉਹ ਬੈਂਕਸਟੋਨ ਬਾਸਕਟਬਾਲ ਸਟੇਡੀਅਮ ਹੈ ਜੀ ਦੂਸਰਾ ਜਿਹੜਾ, ਔਰ ਉਹਦਾ ਐਡਰੈਸ ਹੈ ਜਿਹੜਾ ਉਹ ਨੰਬਰ 1 3rd Avenue ਕੌਂਡਲ ਪਾਰਕ ਦੇ ਵਿਖੇ ਹੈਗਾ ਉਹ ਸਬਰ।
ਬੱਸਾਂ ਵਗੈਰਾ ਦਾ ਇੰਤਜ਼ਾਮ ਹੋਏਗਾ ਜਾਂ ਲੋਕਾਂ ਨੂੰ ਆਪੋ ਆਪਣੇ ਸਾਧਨ ਖੁਦ ਹੀ ਵਰਤਣੇ ਪੈਣਗੇ? ਖਿਡਾਰੀਆਂ ਲਈ ਤਾਂ ਮੇਰਾ ਖਿਆਲ ਕੋਈ ਨਾ ਕੋਈ ਪ੍ਰਬੰਧ ਹੋਊਗਾ ਇੱਕ ਵੈਨਿਊ ਤੋਂ ਦੂਜੇ ਵੈਨਿਊ ਤੱਕ ਜਾਣ ਲਈ।
ਜੀ ਪ੍ਰੀਤਮ ਸਿੰਘ ਜੀ, ਅਸੀਂ 2 ਤਰ੍ਹਾਂ ਦੇ ਪ੍ਰਬੰਧ ਕਰ ਰਹੇ ਹਾਂ ਟਰਾਂਸਪੋਰਟ ਦੇ। ਇੱਕ ਤਾਂ ਜਿਹੜੇ ਸਾਡੇ ਪਾਸ ਜਿਹੜੇ 8 ਅਸੀਂ 50-seater ਬੱਸਾਂ ਜਿਹੜੀਆਂ ਉਹ ਹਾਇਰ ਕਰ ਰਹੇ ਹਾਂ, ਔਰ ਉਹ ਜਿਹੜੀਆਂ 8 ਬੱਸਾਂ ਨੇ 50-seater ਵਾਲੀਆਂ, ਉਹ 50-seater ਬੱਸਾਂ ਤੁਹਾਨੂੰ ਇੱਕ ਬੱਸ ਜਿਹੜੀ ਉਹ ਕੰਟੀਨਿਊਸ ਜਿਹੜੀਆਂ ਦੋਨੋਂ ਵੈਨਿਊਜ਼ ਦੇ ਵਿੱਚ ਹੈ ਉਹ ਕੰਟੀਨਿਊਸ ਚੱਲਦੀ ਰਹੂਗੀ ਜੀ, ਇੱਕ ਤੋਂ ਦੂਸਰੇ ਪਾਸੇ 'ਤੇ। ਉਹਦੇ ਉਹਦੇ ਜਿਹੜੇ ਖਿਡਾਰੀ ਵੀ ਅਤੇ ਖਾਸ ਕਰਕੇ ਉਹਨਾਂ ਵਾਸਤੇ ਵੱਖਰੀ ਹੋਵੇਗੀ, ਔਰ ਜਿਹੜੇ ਸਾਡੇ ਦਰਸ਼ਕ ਭੈਣ ਭਰਾ ਵੀ ਜਿਹੜੇ ਨੇ ਜਾਣਾ ਚਾਹੁੰਦੇ ਦੋਨਾਂ ਜਗ੍ਹਾਵਾਂ ਦੇ ਉੱਪਰ, ਉਹਨਾਂ ਵਾਸਤੇ ਇੱਕ ਵੱਖਰੀ ਹੋਵੇਗੀ। ਸੋ ਇੱਕ ਤਾਂ ਇਹ ਹੈ ਜੀ, ਉੱਥੇ 50-seater ਬੱਸਿਸ ਜਿਹੜੀਆਂ ਟਰਾਂਸਪੋਰਟ ਵਾਸਤੇ ਦੋਨਾਂ ਵੈਨਿਊਜ਼ ਨੂੰ ਜਿਹੜੀਆਂ ਕਨੈਕਟ ਕਰਨਗੀਆਂ ਜੀ। ਇਸ ਤੋਂ ਇਲਾਵਾ ਸਾਡੇ ਪਾਸ ਬਾਕੀ ਬੱਸਾਂ ਨੇ ਜਿਹੜੀਆਂ ਉਹ ਜਿਹਨੇ ਸਾਡੇ ਗੁਰੂ ਘਰ ਨੇ ਆਸਟ੍ਰੇਲੀਆ ਸਿਡਨੀ ਦੇ, ਜਿਨ੍ਹਾਂ ਦੇ ਵਿੱਚ ਗਲੈਨਵੁੱਡ ਗੁਰੂ ਘਰ ਜਿਹੜਾ ਗਲੈਨਵੁੱਡ ਵਿਖੇ ਹੈ, ਇੱਥੋਂ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਜਿਹੜੀ ਹੈ ਟਰਾਂਸਪੋਰਟ ਬੱਸ ਹੈ 50-seater, ਉਹ ਵੈਨਿਊਜ਼ ਇੱਥੋਂ ਕਾਫੀ ਤਕਰੀਬਨ ਉਹ 40-45 minutes ਦੀ ਡਰਾਈਵ ਹੋਣੀ ਹੈ ਮੇਨ ਵੈਨਿਊ ਜਿਹੜੀ, ਤੇ ਉਹ ਚੱਲਦੀ ਰਹੇਗੀ। ਇਸ ਤੋਂ ਇਲਾਵਾ ਗੁਰੂ ਘਰ ਟਾਰਾਮਾਰਾ ਸਾਹਿਬ ਵਿਖੇ ਜਾਂ ਗੁਰੂ ਘਰ ਪੈਨ ਸਾਹਿਬ ਵਿਖੇ, ਗੁਰੂ ਘਰ ਮਿੰਟੋ ਸਾਹਿਬ ਵਿਖੇ ਜਾਂ ਸਾਡੇ ਗੁਰੂ ਘਰ ਜਿਹੜੇ ਹੋਸਟਲ ਵਿਖੇ ਆ, ਕੋਸ਼ਿਸ਼ ਕਰ ਰਹੇ ਹਾਂ ਸਾਰੇ ਗੁਰੂ ਘਰਾਂ ਨੂੰ ਜਿਹੜਾ ਆ ਟਰਾਂਸਪੋਰਟ ਦੇ ਨਾਲ, ਤਾਂ ਕਿ ਲੋਕ ਜਿਹੜੇ ਆਪਣੇ ਦਰਸ਼ਕ ਹੈ ਉਹ ਕਾਰਾਂ ਜਿਹੜੀਆਂ ਆ ਜਿੱਥੇ ਕਾਰ ਪਾਰਕ ਵੈਨਿਊਜ਼ ਹੈਗੀਆਂ ਨੇ ਉੱਥੇ ਖੜੀਆਂ ਕਰਕੇ ਔਰ ਬੱਸਾਂ ਦੇ ਵਿੱਚ ਆਉਣ। ਔਰ ਇਸ ਤੋਂ ਇਲਾਵਾ ਜਿਹੜੀ ਲੋਕਲ ਰੇਲਵੇ ਸਟੇਸ਼ਨ ਹੈ ਸਾਡੇ, ਜਿਹੜੇ ਚੈਸਟਰਲ ਰੇਲਵੇ ਸਟੇਸ਼ਨ ਪੈਂਦਾ ਇੱਥੇ, ਔਰ ਉਸ ਤੋਂ ਇੱਕ ਜਿਹੜੀ ਬੱਸ ਹੈ ਉਹ ਲਗਾਤਾਰ 3 ਦਿਨ ਉਹ ਜਿਹੜੀ ਸਾਡੇ ਦਰਸ਼ਕਾਂ ਨੂੰ ਲੈ ਕੇ ਆਉਂਦੀ ਜਾਂਦੀ ਰਹੇਗੀ। ਔਰ ਇਸ ਤੋਂ ਇਲਾਵਾ ਜਿਹੜੇ ਪਾਰਕਿੰਗ ਹੈ ਅਸੀਂ ਕੋਸ਼ਿਸ਼ ਕਰ ਰਹੇ ਜਿੰਨੀ ਵੱਧ ਤੋਂ ਵੱਧ ਪਾਰਕਿੰਗ ਮੁਹੱਈਆ ਕਰਾਉਣ ਦੀ, 2000 ਕਾਰਾਂ ਦੀ ਪਾਰਕਿੰਗ ਤਕਰੀਬਨ ਉੱਥੇ ਕੋਸ਼ਿਸ਼ ਕਰ ਰਹੇ ਹਾਂ। ਔਰ ਉਸ ਤੋਂ ਇਲਾਵਾ ਜਿਹੜੇ ਲਾਗੇ ਸਬਰਬ ਨੇ ਜਿਹੜੇ ਅਸੀਂ ਇਨਕਰੇਜ ਕਰ ਰਹੇ ਹਾਂ ਵੀ ਜਿੱਥੇ ਵੀ ਤੁਹਾਨੂੰ ਥੋੜ੍ਹਾ ਅੱਗੇ ਪਿੱਛੇ ਪਾਰਕਿੰਗ ਮਿਲਦੀ ਆ ਕਰਕੇ ਤੁਸੀਂ ਜੇ ਵਾਕਿੰਗ ਡਿਸਟੈਂਸ 'ਤੇ ਆ ਤਾਂ ਉੱਥੇ ਜ਼ਰੂਰ ਆਓ। ਅਤੇ ਬਾਕੀ ਕੋਸ਼ਿਸ਼ ਜਾਰੀ ਹੈ ਪ੍ਰੀਤ ਸਿੰਘ ਜੀ, ਦੇਖੋ।
ਅਤੇ ਆਪਾਂ ਖੇਡਾਂ ਦੀ ਜੇ ਗੱਲ ਕਰੀਏ, ਕਬੱਡੀ ਹਮੇਸ਼ਾ ਹੀ ਇੱਕ ਅਟਰੈਕਸ਼ਨ ਰਹੀ ਆ, ਦੂਰੋਂ ਨੇੜਿਓਂ ਚੱਲ ਕੇ ਲੋਕ ਆਉਂਦੇ ਆ ਅਤੇ ਸਾਰੇ ਆਸਟ੍ਰੇਲੀਆ ਭਰ 'ਚੋਂ ਕਬੱਡੀ ਦੀਆਂ ਟੀਮਾਂ ਆਉਂਦੀਆਂ, ਨਿਊਜ਼ੀਲੈਂਡ ਤੋਂ ਵੀ ਟੀਮ ਆਉਂਦੀ ਆ, ਪਰ ਅਕਸਰ ਕਬੱਡੀ ਨੂੰ ਲੈ ਕੇ ਕਿਰਕਰੀ ਦੇਖਣ ਨੂੰ ਮਿਲਦੀ ਆ। ਸੋ ਕਬੱਡੀ ਦਾ ਕਾਟੋ ਕਲੇਸ਼ ਇਸ ਵਾਰ ਘਟਦਾ ਨਜ਼ਰ ਆਊ, ਕਿਉਂਕਿ ਉਹੀ ਗੱਲਾਂ ਵਾਰ ਵਾਰ ਬਹੁਤ ਸਾਰੇ ਮੇਲਿਆਂ 'ਤੇ ਦੇਖ ਚੁੱਕੇ ਹਾਂ, ਕਦੇ ਪ੍ਰਬੰਧਕ ਰੁੱਸ ਗਏ, ਕਦੇ ਖਿਡਾਰੀ ਰੁੱਸ ਗਏ, ਕਦੇ ਦੇਖਣ ਵਾਲੇ ਰੁੱਸ ਗਏ। ਸੋ ਇਹ ਰੁੱਸਣ ਰਸਾਉਣ ਵਾਲਾ ਸਿਲਸਿਲਾ ਮੇਰਾ ਖਿਆਲ ਆ ਇਹਨੂੰ ਠੱਲ ਪੈਣੀ ਚਾਹੀਦੀ ਆ। ਸੋ ਪ੍ਰਬੰਧਕ ਕਮੇਟੀ ਵੱਲੋਂ ਕੋਈ ਖਾਸ ਇਹਦੇ 'ਚ ਪਹਿਲ ਕੀਤੀ ਹੋਵੇ, ਨਿਯਮਾਂ ਦੇ ਆਧਾਰ 'ਤੇ ਜੇ ਕੋਈ ਗੱਲ ਕਰਨੀ ਹੋਵੇ?
ਹਾਂਜੀ ਪ੍ਰੀਤਿੰਦਰ ਸਿੰਘ ਜੀ, ਪਹਿਲੀ ਤਾਂ ਗੱਲ ਤੁਸੀਂ ਰੁੱਸਣ ਦੀ ਕੀਤੀ ਆ, ਜੇ ਰੁੱਸ ਕੇ ਰੁੱਸ ਰਾਏ ਨੂੰ ਮਨਾਉਣ ਦਾ ਜਿਹੜਾ ਫਾਇਦਾ ਉਹਦਾ ਆਪਣਾ ਮਜ਼ਾ ਹੁੰਦਾ ਵੱਖਰਾ ਜੀ। ਔਰ ਬਾਕੀ ਆਈਏ ਸੀਰੀਅਸ ਗੱਲ ਵੱਲ, ਵੀ ਜਿਹੜੀ ਕਬੱਡੀ ਆ ਇਸ ਵਾਰੀ ਵੱਖਰਾ ਕੀ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀ ਕਬੱਡੀ ਖੇਡਣ ਵਾਲੀ ਜਗ੍ਹਾ ਆ ਉਹਦੇ ਵੱਲ ਵੀ ਆਪਾਂ ਆਉਂਦੇ ਹਾਂ। ਸਭ ਤੋਂ ਪਹਿਲਾਂ ਜਿਹੜੀਆਂ ਸਾਡੇ ਪਾਸ ਟੀਮਾਂ ਐਂਟਰ ਹੋਈਆਂ ਨੇ ਉਹਨਾਂ ਨੂੰ ਬੜੇ ਸਾਦਾ ਸਿੰਪਲ ਜਿਹੜੇ ਕਾਨੂੰਨ ਹੈ ਉਹ ਹੁਣੇ ਭੇਜ ਦਿੱਤੇ ਗਏ ਨੇ ਵੀ ਆਹ ਜਿਹੜੇ ਕਾਨੂੰਨ ਸਾਡੇ ਦੀ ਇਹ ਜਿਹੜੇ ਸਿੱਖ ਖੇਡਾਂ ਦੇ ਕਾਨੂੰਨ ਨੇ ਅਤੇ ਉਹਦੇ ਵਿੱਚ ਜਿਹੜੀਆਂ ਪਿਛਲੇ ਜਾਂ ਸਾਲਾਂ 'ਚ ਆਉਂਦੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਕੇ ਰਿਵਾਈਜ਼ ਕਰਕੇ ਜਿਹੜੇ ਨਵੇਂ ਕਾਨੂੰਨ ਹੈ ਉਹ ਵੀ ਸਾਰੀਆਂ ਟੀਮਾਂ ਨੂੰ ਭੇਜਦੇ ਪਹੁੰਚਦੇ ਕਰ ਦਿੱਤੇ ਗਏ ਨੇ। ਔਰ ਅਸੀਂ ਉਮੀਦ ਕਰਦੇ ਹਾਂ, ਅਸੀਂ ਉਹਨਾਂ ਅਰਦਾਸ ਕਰਦੇ ਹਾਂ ਉਹਨਾਂ ਦੇ ਚਰਨਾਂ 'ਚ, ਬੇਨਤੀ ਵੀ ਇਹ ਕਰਦੇ ਹਾਂ ਸਾਡੀਆਂ ਟੀਮਾਂ ਦੇ ਜਿਹੜੇ ਸਾਰੇ ਪ੍ਰਬੰਧਕ ਆ ਵੀ ਸਹਿਯੋਗ ਦਿਓ ਤਾਂ ਕਿ ਭਾਈਚਾਰੇ ਨੂੰ ਜਿਹੜੀਆਂ ਇਹ ਨਮੋਸ਼ੀ ਵਾਲੀਆਂ ਗੱਲਾਂ ਹੁੰਦੀਆਂ ਇਹ ਨਾ ਵੇਖਣੀਆਂ ਪੈਣ। ਬਾਕੀ ਪ੍ਰਬੰਧਾਂ ਦੀ ਜਿੱਥੋਂ ਤੱਕ ਗੱਲ ਹੈ, ਆਮ ਤੌਰ 'ਤੇ ਇਹ ਹੁੰਦਾ ਵੀ ਜਿਹੜੇ ਕਿੰਤੂ ਪ੍ਰੰਤੂ ਸ਼ੁਰੂ ਹੋ ਜਾਂਦੇ ਜੇ ਕੋਈ ਆਪਣਾ ਫੈਸਲਾ ਲੈਂਦਾ। ਇਸ ਕਰਕੇ ਇਹਨਾਂ ਸਿੱਖ ਖੇਡਾਂ ਵਿੱਚ ਇੱਕ ਵੱਖਰੀ ਗੱਲ ਇਹ ਹੋਵੇਗੀ ਕਿ ਜਿਹੜੇ ਕੋਆਰਡੀਨੇਟਰ ਨੇ ਸਾਡੇ ਖੇਡਾਂ ਦੇ, ਅਸੀਂ ਉਹ ਇੰਡੀਪੈਂਡੈਂਟ ਕੋਆਰਡੀਨੇਟਰ ਬਾਹਰੋਂ ਲੈ ਕੇ ਆ ਰਹੇ ਹਾਂ, ਨਾ ਕਿ ਉਹ ਆਪਣੇ ਭਾਈਚਾਰੇ 'ਚੋਂ ਜਾਂ ਕਿਸੇ ਟੀਮ ਦੇ ਨਾਲ ਰਿਲੇਟਡ ਜਾਂ ਕਬੱਡੀ ਦੇ ਨਾਲ ਪਿੱਛੋਂ ਰਿਲੇਟਡ ਜਿਹਨਾਂ ਦੀ ਕੋਈ ਨਾ ਕੋਈ ਹਰੇਕ ਤਰ੍ਹਾਂ ਦੀ ਹਿਸਟਰੀ ਹੁੰਦੀ ਹੈ। ਉਹਨਾਂ ਤੋਂ ਇਲਾਵਾ ਇੰਡੀਪੈਂਡੈਂਟ ਕੋਆਰਡੀਨੇਟਰ ਜਿਹੜੇ ਨੇ ਉਹ ਕਬੱਡੀ ਵਾਸਤੇ ਔਰ ਹਾਕੀ ਵਾਸਤੇ ਜਿਹੜੇ ਦੋਨਾਂ ਗੇਮਾਂ ਵਾਸਤੇ ਲੈ ਕੇ ਆ ਰਹੇ ਹਾਂ, ਔਰ ਖਾਸ ਕਰਕੇ ਕਬੱਡੀ ਦੇ ਜਿਹੜੇ ਕੋਆਰਡੀਨੇਟਰ ਨੇ ਜਿਹੜੇ ਇੰਡੀਪੈਂਡੈਂਟ ਉਹ ਇਸ ਗੱਲ ਨੂੰ ਮੇਕ ਸ਼ੋਰ ਕਰਨਗੇ ਕਿ ਜਦੋਂ ਤੋਂ ਸਾਡੀ ਜਦੋਂ ਟਾਈਆਂ ਪੈਂਦੀਆਂ ਨੇ ਤਾਂ ਜਦੋਂ ਤੱਕ ਟੂਰਨਾਮੈਂਟ ਖਤਮ ਨਹੀਂ ਹੋ ਜਾਂਦਾ, ਜਿਹੜੀ ਵੀ ਟੀਮ ਪੂਰੇ ਕਾਨੂੰਨਾਂ ਦੇ ਅਨੁਸਾਰ ਨਹੀਂ ਸਹਿਯੋਗ ਦੇਵੇਗੀ ਜਾਂ ਪਾਰਟੀਸਪੇਟ ਕਰੇਗੀ, ਹੋ ਸਕਦਾ ਉਹਨਾਂ ਨੂੰ ਆਉਣ ਵਾਲੀਆਂ ਖੇਡਾਂ ਦੇ ਉੱਤੋਂ ਫਿਰ ਨਿਰਾਸ਼ਾ ਜਾਂ ਨਾ ਭਾਗ ਲੈਣ ਦਾ ਫੈਸਲਾ ਲੈਣਾ ਪੈ ਸਕਦਾ ਫਿਰ ਪ੍ਰਬੰਧਕ ਕਮੇਟੀ।
ਪਿਛਲੇ ਦਿਨੀਂ ਅਮਨਦੀਪ ਸਿੱਧੂ ਹੋਣਾ ਨੇ ਇੱਕ ਈਮੇਲ ਵੀ ਭੇਜੀ ਸੀ ਕੁਛ ਖਾਸ ਨਿਯਮਾਂ ਤਹਿਤ। ਸੋ ਪਿਛਲੇ ਟੂਰਨਾਮੈਂਟਾਂ ਨਾਲੋਂ, ਪਿਛਲੀਆਂ ਸਿੱਖ ਖੇਡਾਂ ਨਾਲੋਂ ਕਿਹੜੇ ਨਿਯਮ ਬਦਲੇ ਗਏ ਨੇ ਜਾਂ ਕਿਹੜੇ ਨਿਯਮਾਂ 'ਚ ਥੋੜ੍ਹੀ ਬਹੁਤ ਤਬਦੀਲੀ ਲਿਆਂਦੀ ਗਈ ਆ ਤਾਂ ਕਿ ਕਬੱਡੀ ਨੂੰ ਸੁਚਾਰੂ ਰੂਪ 'ਚ ਚਲਾਇਆ ਜਾ ਸਕੇ?
ਸਭ ਤੋਂ ਪਹਿਲਾਂ ਤਾਂ ਜਿਹੜੇ ਇਹ ਨਿਯਮ ਹੈ ਜੀ, ਵੀ ਆਮ ਤੌਰ 'ਤੇ ਇਹ ਖਿਡਾਰੀਆਂ ਨੂੰ ਹੁੰਦਾ ਵੀ ਕੌਣ ਖਿਡਾਰੀ ਖੇਡ ਸਕਦਾ ਅਤੇ ਕੌਣ ਨਹੀਂ ਖੇਡ ਸਕਦਾ, ਜਿਹੜੀ ਕਲੈਰੀਫਿਕੇਸ਼ਨ ਹੈ ਵੀ ਕਿਹੜਾ ਖਿਡਾਰੀ ਜਿਹੜਾ ਆ ਉਹ ਖੇਡਣ ਦੇ ਯੋਗ ਹੈ, ਇਹਨਾਂ ਖੇਡਾਂ ਵਿੱਚ ਭਾਗ ਲੈਣ ਦੇ ਯੋਗ ਹੈ। ਜਿਹਨਾਂ ਵਿੱਚ ਹੁੰਦਾ ਆਮ ਤੌਰ 'ਤੇ ਹੋ ਜਾਂਦਾ ਵੀ ਵੀਜ਼ਾ ਸਟੇਟਸ ਦਾ ਆ ਜਾਂਦਾ ਹੈ ਨਾ, ਅਤੇ ਉਹਦੇ 'ਚ ਜਿਹੜੀਆਂ ਐਂਟਰੀਆਂ ਹੁੰਦੀਆਂ ਵੀ ਟਾਈਮਲੀ ਜਿਹੜੀਆਂ ਐਂਟਰੀਆਂ ਆਪਣੀਆਂ ਭੇਜੋ, ਖਿਡਾਰੀਆਂ ਦੇ ਨਾਮ ਭੇਜੋ। ਉਸ ਤੋਂ ਇਲਾਵਾ ਜਿਹੜੇ ਹੈਗੇ ਆ ਵੀ ਜਿਹੜੇ ਰੂਲਸ ਔਰ ਰੈਗੂਲੇਸ਼ਨ ਹੈ ਜਿੱਦਾਂ ਡਰੱਗਸ ਦੇ ਨੇ, ਵੀ ਜਿਹੜੇ ਡਰੱਗ ਟੈਸਟ ਨੇ ਉਹ ਹੋਣਗੇ, ਔਰ ਜਿਹੜੇ ਡਰੱਗ ਟੈਸਟ ਹੋਏ ਨੇ ਜਿਹੜੇ ਖਿਡਾਰੀਆਂ ਦੇ ਕਦੇ ਪਾਸਟ ਵਿੱਚ ਕਦੇ, ਔਰ ਜਿਹੜੇ ਉਹਨਾਂ ਦੇ ਰਿਜ਼ਲਟ ਹੈ ਉਹਨਾਂ ਨੂੰ ਇੰਪਲੀਮੈਂਟ ਜਿਹੜਾ ਉਸ ਜਿਹੜੇ ਕਾਨੂੰਨ ਕਾਇਦੇ ਕਾਨੂੰਨ ਅਨੁਸਾਰ ਕੀਤਾ ਜਾਵੇਗਾ। ਉਸ ਤੋਂ ਇਲਾਵਾ ਜਦੋਂ ਗਰਾਊਂਡਾਂ ਦੀ ਗੱਲ ਕਰਦੇ ਹਾਂ, ਖਾਸ ਕਰਕੇ ਜਿਹੜੇ ਕਾਨੂੰਨ ਇਹ ਨੇ ਵੀ ਜਿਹੜੀ ਗਰਾਊਂਡ 'ਚ ਐਂਟਰੀ ਹੈ ਜਿਹੜਾ ਕਿ ਆਮ ਤੌਰ 'ਤੇ ਨਮੋਸ਼ੀ ਆਪਾਂ ਨੂੰ ਜਿੱਥੇ ਵੇਖਣੀ ਪੈਂਦੀ ਵੀ ਲੋੜ ਤੋਂ ਵੱਧ ਜਿਹੜੇ ਆ ਉਹ ਖਿਡਾਰੀਆਂ ਦੇ ਨਾਲ ਜਿਹੜੇ ਪ੍ਰਬੰਧਕ ਗਰਾਊਂਡ 'ਚ ਆ ਜਾਂਦੇ ਆ, ਅਤੇ ਜਦੋਂ ਕੋਈ ਨਾ ਕੋਈ ਫੈਸਲਾ ਕਬੱਡੀ ਦਾ ਹੁੰਦਾ ਹੁੰਦਾ ਕਿਤੇ ਨਾ ਕਿਤੇ ਕੋਈ ਮੁਸ਼ਕਲ ਆਉਂਦੀ ਹੈ, ਅਤੇ ਫਿਰ ਪ੍ਰਬੰਧਕ ਵਿੱਚ ਜ਼ਿਆਦਾ ਸ਼ਾਮਿਲ ਹੋ ਜਾਂਦੇ ਖਿਡਾਰੀਆਂ ਨਾਲੋਂ। ਇਸ ਕਰਕੇ ਜਿਹੜੇ ਰੂਲ ਹੈ ਬੜੇ ਕਲੀਅਰ ਇਸ ਵਾਰ ਆ ਵੀ ਜਿਹੜੇ ਪ੍ਰਬੰਧਕ ਹੈ ਉਹਨਾਂ ਵਿੱਚੋਂ ਸਿਰਫ ਅਤੇ ਸਿਰਫ ਜਿਹੜਾ ਉਹਨਾਂ ਦਾ ਇੱਕ ਮੈਨੇਜਰ ਜਿਹੜਾ ਆ ਔਰ ਜਿਹੜਾ ਇੱਕ ਕੋਚ ਹੈ ਉਹਨਾਂ ਦੇ ਜਿੰਨੇ ਉਹ ਉਹਨਾਂ ਤੋਂ ਇਲਾਵਾ ਗਰਾਊਂਡ ਦੇ ਵਿੱਚ ਜਿਹੜੇ ਖੇਡਣ ਵਾਲੇ ਖਿਡਾਰੀਆਂ ਤੋਂ ਇਲਾਵਾ ਬਾਕੀ ਕੋਈ ਵੀ ਸਪੋਰਟਰ ਹੈ ਜਿਹੜੇ ਜਾਂ ਉਹਨਾਂ ਦੇ ਹੋਰ ਪ੍ਰਬੰਧਕ ਨੇ ਉਹ ਸਾਰੇ ਬਾਹਰ ਬਹਿ ਕੇ ਖੇਡਾਂ ਦਾ ਆਨੰਦ ਜਾਂ ਕਬੱਡੀ ਦਾ ਆਨੰਦ ਮਾਣਨਗੇ। ਔਰ ਇਹਨੂੰ ਇੰਪਲੀਮੈਂਟ ਕਰਨ ਲਈ ਸਾਡੇ ਪਾਸ ਜਿਹੜੇ ਪ੍ਰਬੰਧ ਹੈ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਜੀ ਉਹਨਾਂ ਦੇ ਚਰਨਾਂ 'ਚ ਇਸ ਗੱਲ ਨੂੰ ਮੰਨਣ, ਅਤੇ ਨਾਲ ਦੀ ਨਾਲ ਅਸੀਂ ਜਿਹੜੀ ਸਾਡੀ ਸਿਕਿਉਰਿਟੀ ਦੇ ਨਾਲ ਨਾਲ ਨਿਊ ਸਾਊਥ ਵੇਲ ਪੁਲਿਸ ਹੈ ਅਸੀਂ ਉਹਨਾਂ ਨੂੰ ਵੀ ਇੰਗੇਜ ਕਰ ਰਹੇ ਹਾਂ ਇਹਨੂੰ ਇੰਪਲੀਮੈਂਟ ਕਰਨ ਲਈ, ਅਤੇ ਨਾਲ ਜਿਹੜੇ ਤੁਹਾਨੂੰ ਦੱਸਿਆ ਵੀ ਇੰਡੀਪੈਂਡੈਂਟ ਜਿਹੜੇ ਕੋਆਰਡੀਨੇਟਰ ਹੈ ਉਹ ਜਿਹੜੇ ਆ ਉਹ ਜਿਹੜੇ ਹਰੇਕ ਫੈਸਲਾ ਜਿਹੜਾ ਆ ਉਹ ਦੇਖਣਗੇ, ਮੇਕ ਸ਼ੋਰ ਕਰਨਗੇ ਵੀ ਉਹ ਜਿਹੜੇ ਕਾਇਦੇ ਕਾਨੂੰਨ ਨੇ ਉਹਨਾਂ ਨੂੰ ਇੰਪਲੀਮੈਂਟ ਹੋ ਰਿਹਾ ਬਣਾਉਣਾ, ਅਤੇ ਜਿਹੜੇ ਨਹੀਂ ਕਰ ਰਹੇ ਉਹਨਾਂ ਲਈ ਫਿਰ ਆਪਾਂ ਅਗਲੀ ਜਿਹੜੀ ਕਾਰਵਾਈ ਉਹ ਕੀ ਕਰ ਸਕਦੇ ਹਾਂ।
ਜੀ ਐਡੀਲੇਟ ਸਿੱਖ ਖੇਡਾਂ 'ਚੋਂ ਇੱਕ ਜਿਹੜੀ ਵਧੀਆ ਗੱਲ ਦੇਖਣ ਨੂੰ ਇਹ ਮਿਲੀ ਸੀ ਕਿ ਸਰਕਾਰ ਵੱਲੋਂ, ਕੌਂਸਲ ਵੱਲੋਂ ਜਾਂ ਉੱਥੋਂ ਦੇ ਕੁਛ ਸਿਆਸੀ ਆਪਾਂ ਆਗੂ ਕਹਿ ਲਈਏ, ਉਹਨਾਂ ਵੱਲੋਂ ਕਾਫੀ ਸਹਿਯੋਗ ਮਿਲਿਆ ਸੀ। ਜੇ ਆਪਾਂ ਧਨ ਰਾਸ਼ੀ ਦੀ ਗੱਲ ਕਰੀਏ, ਕੀ ਇੱਦਾਂ ਦਾ ਕੋਈ ਉਪਰਾਲਾ ਕੀਤਾ ਜਾ ਰਿਹਾ ਸਥਾਨਕ ਸਰਕਾਰ ਤੋਂ, ਕੋਈ ਮਦਦ ਲਈ ਗੁਹਾਰ ਲਾਈ ਗਈ ਆ ਜਾਂ ਕੌਂਸਲ ਵੱਲੋਂ ਕੋਈ ਸਹਾਇਤਾ ਦੇਣ ਦੀ ਗੱਲ ਕੀਤੀ ਗਈ ਹੋਵੇ, ਉਹਨਾਂ ਨਾਲ ਕੋਈ ਮੀਟਿੰਗ ਹੋਈ ਹੋਵੇ? ਕਿਉਂਕਿ $4-5 lakh ਦਾ ਬਜਟ ਬਹੁਤ ਵੱਡਾ ਬਜਟ ਹੁੰਦਾ, ਉਹਦੇ 'ਚ ਜੇ ਥੋੜ੍ਹੀ ਬਹੁਤ ਇਮਦਾਦ ਹੋਵੇ ਸਰਕਾਰ ਵੱਲੋਂ ਤਾਂ ਜਾਂ ਕੌਂਸਲ ਵੱਲੋਂ ਤਾਂ ਆਪਣੇ ਆਪ 'ਚ ਵੱਡੀ ਗੱਲ ਹੋਊਗੀ।
ਹਾਂਜੀ ਪ੍ਰੀਤ ਸਿੰਘ ਜੀ, ਕੋਸ਼ਿਸ਼ ਤਾਂ ਹਰ ਵਾਰੀ ਕੀਤੀ ਜਾਂਦੀ ਆ, ਔਰ ਜਿਹੜਾ ਫਰਕ ਹੈ ਉਹ ਸਿਰਫ ਇਹ ਹੈ ਵੀ ਜਿੱਦਾਂ ਸਿਡਨੀ ਦੇ ਵਿੱਚ ਮੰਨ ਲਓ ਵੀ 70,000-80,000 ਜਿਹੜਾ ਦਰਸ਼ਕ ਇੱਕ ਜਗ੍ਹਾ 'ਤੇ ਇਕੱਠਾ ਹੋਣਾ ਹੈ, ਉਹ ਏਡੀ ਵੱਡੀ ਇਹਨਾਂ ਸਰਕਾਰਾਂ ਜਾਂ ਸ਼ਹਿਰ ਦੇ ਪ੍ਰਬੰਧਾਂ ਵਾਸਤੇ ਵੱਡੀ ਗੱਲ ਨਹੀਂ, ਕਿਉਂਕਿ ਇੱਥੇ ਤੁਹਾਨੂੰ ਪਤਾ ਹੈ ਵੱਡੇ ਸ਼ਹਿਰ ਹੋਣ ਕਰਕੇ ਵੱਡੀ ਗੈਦਰਿੰਗ ਆ। ਹੁਣ ਕੋਈ ਵੀ ਕੋਈ ਸੌਕਰ ਦਾ ਮੈਚ ਹੁੰਦਾ ਜਾਂ ਕੋਈ ਕ੍ਰਿਕਟ ਦਾ ਮੈਚ ਹੁੰਦਾ ਤੇ ਆਮ ਤੌਰ 'ਤੇ 70-80,000 lakh ਜਿਹੜਾ ਸਪੈਕਟੇਟਰ ਹੈ ਕੋਈ ਮੈਚ ਲਈ ਆ ਜਾਂਦਾ। ਤੇ ਜਦੋਂ ਅਸੀਂ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਕਿਸੇ ਵੀ ਡਿਪਾਰਟਮੈਂਟ ਨੂੰ, ਜੋ ਇਸ ਗੱਲ ਨੂੰ ਏਡਾ ਵੱਡਾ ਨਹੀਂ ਸਮਝਦੇ ਵੀ ਇਹ ਬਹੁਤ ਇੱਕ ਵੱਡੀ ਉਹਨਾਂ ਵਾਸਤੇ ਗੱਲ ਹੈ, ਸਾਡੇ ਵਾਸਤੇ ਤਾਂ ਭਾਈਚਾਰੇ ਵਾਸਤੇ ਹੈ ਹੀ ਹੈ ਵੱਡੀ, ਤੇ ਉਸ ਚੀਜ਼ ਨੂੰ ਲਾ ਕੇ ਉਹਨਾਂ ਨੂੰ ਜਿਹੜੇ ਫੰਡਸ ਹੈ ਉਹ ਬੜਾ ਹੀ ਘੱਟ ਜਿਹੜੇ ਗੌਰਮੈਂਟ ਵੱਲੋਂ ਜਿਹੜਾ ਆ ਕੰਪੇਅਰ ਟੂ ਸਾਊਥ ਆਸਟ੍ਰੇਲੀਆ ਜਾਂ ਐਡਲੇਡ ਦੀਆਂ ਜਿਹੜੀਆਂ ਖੇਡਾਂ ਸੀ, ਕਿਉਂਕਿ ਐਡਲੇਡ ਵਿੱਚ ਜਦੋਂ 35-40,000 ਦਰਸ਼ਕ ਗਏ ਹੋਣ ਤੇ ਉਹ ਸ਼ਹਿਰ ਦੇ ਵਿੱਚ ਇੰਨੇ ਦਰਸ਼ਕਾਂ ਮੀਨਸ ਅ ਲੋਟ ਫੋਰ ਦੈਮ।
ਹਾਂਜੀ, ਤੇ ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਟੂਰਿਜ਼ਮ ਨੂੰ ਇਹ ਬੜਾਵਾ ਮਿਲ ਰਿਹਾ।
ਹਾਂਜੀ ਮਿਲ ਰਿਹਾ, ਪਰ ਸਿਡਨੀ ਦੀ ਥੋੜੀ ਜਿਹੀ ਤੁਹਾਨੂੰ ਪਤਾ ਵੀ ਵੱਖਰੀ ਹੈਗਾ ਸਿਸਟਮ ਨਿਊ ਸਾਊਥ ਵੇਲ ਦਾ, ਤੇ ਉਹਦੇ 'ਚ ਇਹੀ ਆ ਵੀ ਕੋਸ਼ਿਸ਼ ਕੀਤੀ ਗਈ ਹੈ ਪਰ ਥੋੜੀ ਜਿਹਾ ਬਹੁਤ ਬਹੁਤ ਮਿਨੀਮਲ ਜਿਹੜੇ ਨੇ ਕੁਛ ਕੁ ਹਜ਼ਾਰ ਜਿਹੜੇ ਡਾਲਰ ਨੇ ਉਹ ਆਏ ਨੇ, ਪਰ ਜ਼ਿਆਦਾ ਜਿਹੜੀ ਫੰਡਿੰਗ ਹੈ ਉਹ ਸਾਡੀ ਭਾਈਚਾਰੇ ਵੱਲੋਂ। ਔਰ ਸਾਨੂੰ ਖੁਸ਼ੀ ਦੀ ਗੱਲ ਇਹ ਹੈ ਵੀ ਭਾਈਚਾਰੇ 'ਚ ਜਿਹੜੇ ਵੱਲ ਵੀ ਗਏ ਆ, ਕਈ ਤੇ ਪਰਿਵਾਰ ਇਹੋ ਜਿਹਾ ਵੀ ਨਵੇਂ, ਅਸੀਂ $5,000 ਕਿਹਾ ਤੇ ਉਹਨਾਂ 10 ਦਿੱਤਾ, ਤੇ ਇਸ ਮਤਲਬ ਫੰਡਿੰਗ ਦੀ ਕੋਈ ਸਾਨੂੰ ਮੁਸ਼ਕਲ ਨਹੀਂ ਆ ਰਹੀ, ਜਿਹੜੇ ਬਹੁਤ ਜ਼ਿਆਦਾ ਸਹਿਯੋਗ ਭਾਈਚਾਰੇ ਵੱਲੋਂ ਦਿੱਤਾ ਜਾ ਰਿਹਾ ਜੀ, ਤੇ ਔਰ ਅਸੀਂ ਬੜੇ ਧੰਨਵਾਦੀ ਹਾਂ ਉਹਨਾਂ ਪਰਿਵਾਰਾਂ ਦੇ, ਉਹਨਾਂ ਬਿਜ਼ਨਸਾਂ ਦੇ, ਉਹਨਾਂ ਲੋਕਾਂ ਦੇ ਜਿਹਨਾਂ ਨੇ ਇਹ ਭਾਈਚਾਰੇ ਦੇ ਇਕੱਠ ਨੂੰ ਕਾਮਯਾਬ ਕਰਨ ਲਈ ਸਾਡਾ ਆਪਣਾ ਯੋਗਦਾਨ ਦੇ ਰਿਹਾ
ਜੀ। ਸਿੱਖ ਖੇਡਾਂ ਦੀ ਜਿਹੜੀ ਓਪਨਿੰਗ ਸੈਰੋਮਨੀ ਹੁੰਦੀ ਆ ਉਹ ਬੜੀ ਵਿਲੱਖਣ ਹੁੰਦੀ ਆ, ਦੇਖਣ ਯੋਗ ਹੁੰਦੀ ਆ। ਉੱਥੇ ਸੱਭਿਆਚਾਰਕ ਮਹਾਜ ਤੋਂ ਧਾਰਮਿਕ ਮਹਾਜ ਤੋਂ ਕੀ ਗਤੀਵਿਧੀਆਂ ਹੋਣਗੀਆਂ, ਤੇ ਨਾਲ ਇਹ ਵੀ ਦੱਸੋ ਕਿ ਜਿਹੜਾ ਕਲਚਰ ਨਾਈਟ ਦਾ ਇੱਕ ਟ੍ਰੈਂਡ ਸੈੱਟ ਹੋਇਆ ਹੋਇਆ ਗਿੱਧੇ ਭੰਗੜਿਆਂ ਦੀ ਰਵਾਇਤ ਪਈ ਹੋਈ ਆ, ਕੀ ਉਹ ਇਸ ਵਾਰ ਵੀ ਜਾਰੀ ਰਹੂਗੀ?
ਬਿਲਕੁਲ ਪ੍ਰੀਤਿੰਦਰ ਸਿੰਘ ਜੀ, ਇਸ ਵਾਰੀ ਥੋੜਾ ਜਿਹਾ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਜਿਹੜੀ ਓਪਨਿੰਗ ਸੈਰੇਮਨੀ ਆਮ ਤੌਰ ਤੇ ਸ਼ੁੱਕਰਵਾਰ ਨੂੰ ਜਦੋਂ ਖੇਡਾਂ ਸ਼ੁਰੂ ਹੁੰਦੀਆਂ ਉਦੋਂ ਹੁੰਦੀ ਸੀ, ਤੇ ਜ਼ਿਆਦਾ ਖਿਡਾਰੀ ਉਦੋਂ ਖੇਡਾਂ ਦੇ ਵਿੱਚ ਗਲਤਾਨ ਜਾਂ ਬਿਜ਼ੀ ਹੁੰਦੇ ਸੀ ਖੇਡਣ ਦੇ ਵਿੱਚ, ਤੇ ਇਸ ਕਰਕੇ ਉਹਨਾਂ ਦੇ ਜਿਹੜੀ ਲੋਕਾਂ ਜਿਹੜੇ ਸਾਰੇ ਆਉਂਦੇ ਸੀ ਉਹਦੇ ਵਿੱਚ ਉਹਦੇ ਨੰਬਰ ਬੜੇ ਘੱਟ ਰਹਿੰਦੇ ਸੀ। ਤੇ ਇਸ ਵਾਰੀ ਕੀ ਕੀਤਾ ਵੀ ਜਿਹੜੀ ਸਪੈਸ਼ਲ ਸੈਰੇਮਨੀ ਆ ਓਪਨਿੰਗ ਸੈਰੇਮਨੀ ਗੁਰੂ ਸਾਹਿਬਾਨ ਪਾਸੋਂ ਅਰਦਾਸ ਬੇਨਤੀ ਕਰਕੇ ਜਿਹੜੀਆਂ ਖੇਡਾਂ ਸ਼ੁਰੂ ਕੀਤੀਆਂ ਜਾਣਗੀਆਂ, ਔਰ ਗੱਤਕਾ ਜਿਹੜਾ ਉਹ ਹੋਵੇਗਾ, ਔਰ ਉਸ ਤੋਂ ਇਲਾਵਾ ਜਿਹੜਾ ਅਗਲੇ ਸਨਿਚਰਵਾਰ ਦੀ ਜਿਹੜੀ ਸਪੈਸ਼ਲ ਸੈਰੇਮਨੀ ਆ ਉਹਦੇ ਵਿੱਚ ਜਿਹੜੇ ਨੇ ਉਹਨੂੰ ਓਪਨਿੰਗ ਸੈਰੇਮਨੀ ਵਾਂਗੂ ਇੱਕ ਸਪੈਸ਼ਲ ਸੈਰੇਮਨੀ ਕੀਤੀ ਜਾਵੇਗੀ, ਜਿਹਦੇ ਵਿੱਚ ਜਿੰਨੇ ਵੀ ਬਾਹਰੋਂ ਆਏ ਹੋਏ ਜਿਹੜੇ ਮਹਿਮਾਨ ਸਾਡੇ ਨੇ, ਖਾਸ ਕਰਕੇ ਸਾਡੇ ਲਈ ਤੇ ਸਾਰੇ ਹੀ ਮਹਿਮਾਨ ਨੇ, ਸਾਡੇ ਲਈ ਤੇ ਸਾਰੇ ਵੀ ਆਈ ਪੀ ਨੇ, ਅਸੀਂ ਸਾਰਿਆਂ ਨੂੰ ਐਂਟਰਟੇਨਮੈਂਟ ਕਰਨ ਲਈ ਜਿਹੜਾ ਇੱਕ ਉਹ ਪ੍ਰੋਗਰਾਮ ਹੈ ਉਹ ਕਰਨਾ। ਉਹਦੇ ਵਿੱਚ ਇਸ ਵਾਰੀ ਇਹ ਆ ਵੀ ਸਪੀਚਸ ਵਗੈਰਾ ਬਹੁਤ ਘੱਟ ਬਹੁਤ ਮਿਨੀਮਲ ਹੋਣਗੀਆਂ, ਔਰ ਜਿਹੜੇ ਮੁੱਖ ਜਿਹੜਾ ਹੈਗਾ ਅਟਰੈਕਸ਼ਨ ਹੈ ਉਹ ਸਾਡੇ ਪਾਸ ਇੱਕ ਸਿਡਨੀ ਦੇ ਸਾਰੇ ਜਿੰਨੇ ਕਲੱਬ ਨੇ ਭੰਗੜੇ ਔਰ ਗਿੱਧੇ ਦੇ ਜਾਂ ਟੀਮਾਂ ਨੇ, ਉਹਨਾਂ ਨੂੰ ਇਕੱਠੇ ਕਰਕੇ ਇੱਕੋ ਝੰਡੇ ਹੇਠ, ਔਰ ਤਕਰੀਬਨ ਸਾਡੇ ਵਿੱਚ 160 ਦੇ ਕਰੀਬ ਪਾਰਟੀਸਪੈਂਟ ਨੇ, ਔਰ ਉਹ 160 ਜਿਹੜੇ ਪਾਰਟੀਸਪੈਂਟ ਹੈ ਉਹ ਇਕੱਠੇ ਜਿਹੜੀ ਪਰਫੋਰਮੈਂਸ ਹੈ ਉਸ ਗਰਾਊਂਡ ਦੇ ਵਿੱਚ ਕਰਨਗੇ। ਉਸ ਤੋਂ ਇਲਾਵਾ ਜਿਹੜੀਆਂ ਟੀਮਾਂ ਆ ਸਾਰੇ ਦੀਆਂ ਸਾਰੀਆਂ ਜਿਹੜੀਆਂ ਟੀਮਾਂ ਸਾਡੇ ਪਾਸ ਆਉਣਗੀਆਂ ਖੇਡਾਂ ਵਾਲੀਆਂ, ਉਹਨਾਂ ਦੇ ਰਿਪ੍ਰਜੈਂਟੇਟਿਵ ਨੇ ਜਿਹੜੇ ਉਹਨਾਂ ਨੂੰ ਉਹ ਫਲੈਗ ਬੀਅਰਰ ਨੇ ਉਹ ਗਰਾਊਂਡਾਂ ਦੇ ਵਿੱਚ ਆਉਣਗੇ, ਤੇ ਉਸ ਤੋਂ ਇਲਾਵਾ ਜਿਹੜੇ ਸਾਡੇ ਜਿਹਨਾਂ ਨੇ ਸਾਡੀ ਗੇਮਾਂ ਦੇ ਵਿੱਚ ਸਪੋਰਟ ਕੀਤੀ ਹੈ ਬਹੁਤ ਵੱਡੀ, ਉਹਨਾਂ ਨੂੰ ਅਸੀਂ ਨਾਲ ਲੈ ਕੇ, ਔਰ ਇਹ ਜਿਹੜਾ ਇੱਕ ਵਿਲੱਖਣ ਜਿਹਾ ਜਿਹੜੀ ਆਈਟਮ ਹੋਵੇਗੀ ਇਹ ਸਪੈਸ਼ਲ ਸੈਰੇਮਨੀ ਜਿਹੜੀ ਆ ਉਹ ਲੈ ਕੇ ਆ ਰਹੇ ਹਾਂ
ਜੀ। ਤੇ ਆਪਾਂ ਕਲਚਰ ਨਾਈਟ ਦੀ ਗੱਲ ਕਰੀਏ ਤਾਂ ਗਿੱਧੇ ਭੰਗੜੇ ਤੇ ਹੋਰ ਬਹੁਤ ਸਾਰੀਆਂ ਪੇਸ਼ਕਾਰੀਆਂ ਝਲਕਾਰਾ, ਉਹਦੇ ਬਾਰੇ ਕੀ ਦੱਸਣਾ ਚਾਹੋਗੇ, ਕਿਸ ਦਿਨ ਕਿਸ ਰਾਤ ਕਿੱਥੇ?
ਉਹਦੇ ਬਾਰੇ ਪ੍ਰੀਤਮ ਸਿੰਘ ਜੀ ਤੁਹਾਨੂੰ ਪਤਾ ਜਿੱਦਾਂ ਖਾਸ ਕਰਕੇ ਆਪਾਂ ਹੁਣ ਤੁਸੀਂ ਕਿੰਨੀ ਦੇਰ ਤੋਂ ਜੁੜੇ ਹਾਂ ਖੇਡਾਂ ਦੇ ਨਾਲ, ਆਪਾਂ ਜੁੜੇ ਹਾਂ ਵੀ ਬਹੁਤ ਅੱਜ ਤੋਂ ਤਕਰੀਬਨ 7-8 ਜਾਂ 10 ਸਾਲ ਪਹਿਲਾਂ ਕਹਿ ਲਓ ਇਹ ਗੱਲ ਚੱਲਣੀ ਸ਼ੁਰੂ ਹੋ ਗਈ ਸੀ ਵੀ ਜਿਹੜੀ ਡਿਨਰ ਡਾਂਸ ਪਾਰਟੀ ਲਾਸਟ ਦਿਨ ਹੁੰਦੀ ਸੀ ਉਹਦੇ ਬਾਰੇ ਬਹੁਤ ਕੈਂਤੂ ਪ੍ਰੰਤੂ ਚਰਚੇ ਵਾਲੇ ਵਿਸ਼ੇ ਸ਼ੁਰੂ ਹੋ ਗਿਆ ਸੀ, ਤੇ ਪਿਛਲੇ 3 ਸਾਲ ਤੋਂ ਤਕਰੀਬਨ ਹੁਣ ਤੁਸੀਂ ਉਹ ਜਿਹੜਾ ਸੀਗਾ ਜਦੋਂ ਪ੍ਰਬੰਧਕ ਕਮੇਟੀ ਨੇ ਵੇਖਿਆ ਨੈਸ਼ਨਲ ਬਾਡੀ ਜਿਹੜੀ ਐਨਜ਼ਿਕ ਹੈ ਵੀ ਇਹ ਜਿਹੜਾ ਸਿਸਟਮ ਜਿੱਦਾਂ ਸ਼ੁਰੂ ਕੀਤਾ ਸੀ ਉਸ ਤੋਂ ਦੂਸਰੇ ਪਾਸੇ ਨੂੰ ਇਹਦਾ ਵਹਾਣ ਹੋ ਰਿਹਾ, ਤੋ ਇਸ ਕਰਕੇ ਹੁਣ ਕੀ ਹੋ ਰਿਹਾ ਜੀ ਪਿਛਲੇ ਕੁਝ ਕੁ ਸਾਲਾਂ ਤੋਂ ਵੀ ਰਾਦਰ ਦੈਨ ਤੁਸੀਂ ਉਹ ਜਿਹੜੀ ਡਿਨਰ ਡਾਂਸ ਆਖਰੀ ਦਿਨ ਦੀ ਪਾਰਟੀ ਸੀ ਉਹਨੂੰ ਬਦਲ ਕੇ ਇੱਕ ਸੱਭਿਆਚਾਰਕ ਸ਼ਾਮ ਜਿਹੜੀ ਹੈ ਉਹ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਤੋਂ ਆਪਾਂ ਖੁੱਲ੍ਹਾ ਸੱਦਾ ਦੇ ਕੇ ਟੀਮਾਂ ਨੂੰ ਔਰ ਉਹਦਾ ਇੱਕ ਪ੍ਰਬੰਧ ਕੀਤਾ ਜਾਂਦਾ। ਇਸ ਵਾਰ ਜਿਹੜੀ ਉਹ ਸ਼ਾਮ ਹੈ ਉਹ 31 ਮਾਰਚ ਦਿਨ ਸ਼ਨਿਚਰਵਾਰ ਸ਼ਾਮ ਨੂੰ 6 ਵਜੇ ਜਿਹੜਾ ਸਾਡੇ ਕਿੰਗਸ ਸਕੂਲ ਹੈ ਪੈਰਾਮੈਟਾ ਨੌਰਥ ਪੈਰਾਮੈਟਾ ਸਾਡੇ ਸਾਬਰ ਬੈਠੇ ਤੁਹਾਨੂੰ ਵੀ ਪਤਾ ਸਿਡਨੀ ਦੇ ਵਿੱਚ ਉੱਥੇ ਹੋਣ ਜਾ ਰਿਹਾ ਇਹ ਔਰ ਉਹ ਜਿਹੜਾ ਨੌਰਥ ਪੈਰਾਮੈਟਾ ਵਾਲਾ ਪ੍ਰੋਗਰਾਮ ਹੈ ਉਹਦੇ ਵਿੱਚ ਗਿੱਧਾ ਭੰਗੜਾ ਸਕਿੱਟਾਂ ਸਟੈਂਡ ਅਪ ਕਾਮੇਡੀ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਰੰਗਾਰੰਗ ਜਿਹੜੇ ਪ੍ਰੋਗਰਾਮ ਹੈ। 4 ਘੰਟੇ ਅਸੀਂ ਜਿਹੜੇ ਸਾਡੇ ਸਿਡਨੀ ਅਤੇ ਬਾਹਰੋਂ ਆਏ ਹੋਏ ਆਸਟ੍ਰੇਲੀਆ ਦੇ ਬਾਹਰਲੇ ਮੁਲਕਾਂ ਤੋਂ ਆਏ ਹੋਏ ਸਾਰੇ ਦੇ ਸਾਰੇ ਮਹਿਮਾਨ ਹੈ ਉਹਨਾਂ ਨੂੰ ਉੱਥੇ ਐਂਟਰਟੇਨ ਕਰਾਂਗੇ ਜੀ। ਔਰ ਸੋ ਉਹ ਜਿਹੜੀ ਜਗ੍ਹਾ ਉਹ ਪੈਨਟ ਹਿੱਲ ਰੋਡ ਨੌਰਥ ਪੈਰਾਮੀਟਰ ਦੇ ਉੱਤੇ ਬੜਾ ਹੀ ਫੇਮਸ 300 ਏਕੜ ਦੇ ਵਿੱਚ ਫੈਲਿਆ ਹੋਇਆ ਕਿੰਗਸ ਸਕੂਲ ਹੈ ਔਰ ਉੱਥੇ ਉਹ ਫੁੱਟਰ ਹਾਲ ਦੇ ਵਿੱਚ ਉਹ ਪ੍ਰੋਗਰਾਮ ਹੋਣ ਜਾ ਰਿਹਾ ਜੀ।
ਜੀ ਅਤੇ ਸਿੱਖ ਫੋਰਮ ਉਹਦੇ ਉੱਤੇ ਕੀ ਖਾਸ ਮੁੱਦੇ ਵਿਚਾਰੇ ਜਾਣੇ ਅਤੇ ਕੀ ਉਮੀਦ ਕੀਤੀ ਜਾ ਰਿਹਾ ਕਿ ਬਾਹਰਲੇ ਮੁਲਕਾਂ ਤੋਂ ਕਿਸੇ ਖਾਸ ਮਹਿਮਾਨ ਨੂੰ ਕਿਸੇ ਖਾਸ ਸੱਜਣ ਨੂੰ ਬੁਲਾਇਆ ਜਾਵੇ?
ਜਿਹੜੀ ਸਿੱਖ ਫੋਰਮ ਹੈ ਜੀ, ਜਿਵੇਂ ਤੁਹਾਨੂੰ ਪਤਾ ਵੀ ਸਿੱਖ ਖੇਡਾਂ ਦਾ ਇੱਕ ਬੜਾ ਵੱਡਾ ਅੰਗ ਹੈ ਇਹ। ਇਹਦੇ ਵਿੱਚ ਜਿਸ ਵਾਰੀ ਜਿਹੜੇ ਦਰਪੇਸ਼ ਮਾਮਲੇ ਨੇ ਸਾਡੇ ਇੱਥੋਂ ਦੇ ਭਾਈਚਾਰੇ ਨੂੰ ਉਹਦੇ ਬਾਰੇ ਵਿਚਾਰਾਂ ਹੁੰਦੀਆਂ ਨੇ ਔਰ ਉਹਦੇ ਬਾਰੇ ਜੋ ਸਾਡੇ ਮਸਲੇ ਨੇ ਉਹਦੇ 'ਚ ਵਿਚਾਰ ਤੋਂ ਬਾਅਦ ਦੇਖਿਆ ਜਾਂਦਾ ਵੀ ਇੱਥੇ ਕੀ ਕੀਤਾ ਜਾਵੇ ਜਾਂ ਕਿਵੇਂ ਕੀਤਾ ਜਾਵੇ ਜਾਂ ਕੀ ਵੱਖਰਾ ਕੀਤਾ ਜਾਵੇ, ਉਹਨਾਂ ਨੂੰ ਕਿਵੇਂ ਨਜਿੱਠਿਆ ਜਾਵੇ। ਸੋ ਜਿਹੜੀ ਸਿੱਖ ਫੋਰਮ ਹੈ ਇਸ ਵਾਰ ਉਹ ਸਾਡੇ ਗਰਾਊਂਡਾਂ ਦੇ ਲਾਗੇ ਜਿੱਥੇ ਜਿਹੜੀ ਮੇਨ ਵੈਨਿਊ ਆ ਜਿੱਥੇ ਰਿਜਸ ਹੋਟਲ ਹੈ ਬੈਂਕਸਟਾਊਨ ਵਿਖੇ, ਉਹ ਵਾਕਿੰਗ ਡਿਸਟੈਂਸ ਹੀ ਕਰੋ ਜਾਂ 500 ਮੀਟਰ ਤੋਂ ਜ਼ਿਆਦਾ ਨਹੀਂ ਹੋਣਾ ਉਹ ਆਪਣੇ ਮੇਨ ਵੈਨਿਊ ਤੋਂ ਦੂਰ। ਉੱਥੇ ਇਹ ਸ਼ਨਿਚਰਵਾਰ ਨੂੰ 31 ਮਾਰਚ ਨੂੰ ਜਿਹੜੀ ਸਵੇਰੇ 9 ਵਜੇ ਤੋਂ ਲੈ ਕੇ ਔਰ ਸ਼ਾਮ ਦੇ 4 ਵਜੇ ਤੱਕ ਹੋ ਰਹੀ ਹੈ, ਜਿਹਨੂੰ ਸਾਡੇ ਪ੍ਰਬੰਧਕ ਵੀਰ ਸਰਦਾਰ ਮਨਜਿੰਦਰ ਸਿੰਘ ਜੀ ਹੁਣੀ ਜਿਹੜੇ ਆ ਉਹ ਓਰਗੇਨਾਈਜ਼ ਕਰ ਰਹੇ ਹਨ। ਅਤੇ ਉਹਦੇ ਵਿੱਚ ਇਸ ਵਾਰੀ ਕੀ ਹੋ ਰਿਹਾ, ਜਿਹੜੇ ਵਿਸ਼ੇ ਹੈ ਜਿਹਦੇ ਵਿੱਚ ਅਸੀਂ ਜਿਹੜੇ ਸਬਕ ਹੈ ਕੀ ਇਤਿਹਾਸ ਤੋਂ ਸਿੱਖੇ, ਜਿਵੇਂ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜੋ ਜੋ ਹੋਇਆ ਉਹ ਉਸ ਤੋਂ ਬਾਅਦ ਜਿਹੜਾ ਖਾਲਸਾ ਰਾਜ ਤੋਂ ਬਾਅਦ ਵਾਲੀ ਜਿਹੜੀ ਸਮਾਂ ਸੀਗਾ ਉਹਦੇ ਵਿੱਚ ਕੀ ਹੋਇਆ, ਐਂਗਲੋ ਸਿੱਖ ਯੁੱਧ ਜਿਹੜੇ ਹੋਏ ਆ ਉਹ ਕਿਵੇਂ ਹੋਏ ਅਤੇ ਉਹਦੇ ਵਿੱਚ ਸਾਨੂੰ ਕੀ ਜਿਹੜਾ ਸੁਨੇਹਾ ਮਿਲਿਆ ਅਤੇ ਅਸੀਂ ਉਹਨੂੰ ਕੀ ਸਿੱਖਣਾ। ਇਸ ਤੋਂ ਇਲਾਵਾ ਖਾਲਸਾ ਰਾਜ ਦਾ ਜਿਹੜਾ ਆਖਰੀ ਮਹਾਰਾਜਾ ਮਹਾਰਾਜਾ ਦਲੀਪ ਸਿੰਘ ਸੀਗਾ ਔਰ ਉਸ ਤੋਂ ਬਾਅਦ ਜਿਹੜੀ ਆਜ਼ਾਦੀ ਦੀ ਲੜਾਈ ਅਤੇ ਜੋ ਮੌਜੂਦਾ ਵਿਸ਼ੇ ਜਿਹੜੇ ਸਿੱਖ ਨੌਜਵਾਨਾਂ ਨੂੰ ਜਿਹੜੀਆਂ ਸਿੱਖੀ ਦੀਆਂ ਕਦਰਾਂ ਕੀਮਤਾਂ ਤੋਂ ਦੂਰ ਜਾ ਰਹੇ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾਵੇ ਅਤੇ ਖਾਸ ਕਰਕੇ ਜਿਹੜਾ ਡੇਰਾਵਾਦ ਹੈ ਸਿੱਖੀਜ਼ਮ ਦੇ ਵਿੱਚ ਉਹਦੇ ਬਾਰੇ ਲੋਕਾਂ ਦੀ ਖਿੱਚ ਉੱਧਰ ਨੂੰ ਕਿਉਂ ਹੋ ਰਹੀ ਹੈ ਔਰ ਇਹ ਜਿਹੜੇ ਵਿਸ਼ੇ ਨੇ ਇਹ ਡਿਸਕਸ ਕੀਤੇ ਜਾਣਗੇ। ਅਤੇ ਇਹਨਾਂ ਵਿਸ਼ਿਆਂ ਦੇ ਉੱਤੇ ਬਹੁਤ ਸਾਰੇ ਆਸਟ੍ਰੇਲੀਆ ਦੇ ਉੱਤੋਂ ਵਿਦਵਾਨ ਜਿਹੜੇ ਨੇ ਬੁੱਧੀਜੀਵੀ ਨੇ ਔਰ ਉਸ ਤੋਂ ਇਲਾਵਾ ਜਿਹੜੇ ਸਾਡੇ ਵੀਰ ਭੈਣ ਨੇ ਸਾਰੇ ਸ਼ਾਮਿਲ ਹੋਣ ਅਤੇ ਨਾਲ ਹੋਣ ਲਈ ਉਹਨਾਂ ਨੂੰ ਸੱਦਾ ਵੀ ਦਿੱਤਾ ਜਾਂਦਾ ਹੈ। ਅਤੇ ਇਸ ਤੋਂ ਇਲਾਵਾ ਕੋਸ਼ਿਸ਼ ਇਸ ਵਾਰੀ ਕੀਤੀ ਜਾ ਰਹੀ ਹੈ ਵੀ ਸਾਡੇ ਜਿਵੇਂ ਤੁਹਾਨੂੰ ਪਤਾ ਪਿਛਲੇ ਸਾਲ ਉਹ ਇੱਕ ਵਿਦਵਾਨ ਇੱਥੇ ਆਏ ਸੀ ਸਿਡਨੀ ਔਰ ਜਿਹਨਾਂ ਦੇ ਵਿੱਚ ਇੱਕ ਦੋ ਪ੍ਰੋਗਰਾਮ ਸਾਡੇ ਉਹਨਾਂ ਨੇ ਅਟੈਂਡ ਕੀਤੇ ਔਰ ਜਿਹੜੇ ਸਾਡੇ ਬਹੁਤ ਦਰਸ਼ਕਾਂ ਨੇ ਉਹਨਾਂ ਨੂੰ ਸਲਾਹਿਆ। ਅਤੇ ਸਰਦਾਰ ਜਸਵੰਤ ਸਿੰਘ ਜੀ ਜਫਰ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜੇ ਉਹ ਵੀ ਸ਼ਾਮਿਲ ਹੋ ਸਕਣ ਸਿੱਖ ਫੋਰਮ ਦੇ ਵਿੱਚ, ਕਿਉਂਕਿ ਉਹਨਾਂ ਦਾ ਨਜ਼ਰੀਆ ਜਿਹੜਾ ਸਿੱਖਿਜ਼ਮ ਨੂੰ ਤੱਕਣ ਦਾ ਔਰ ਸਾਡੀ ਜਿਹੜੇ ਫਿਊਚਰ ਹੈ ਉਹਨੂੰ ਡਾਇਰੈਕਸ਼ਨ ਦਾ ਉਹ ਇੱਕ ਬੜਾ ਵਿਲੱਖਣ ਹੈ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਨਾਲ ਲੈ ਕੇ ਵੀ ਸਿੱਖ ਫੋਰਮ ਹੈ ਸਰਦਾਰ ਮਨਜਿੰਦਰ ਸਿੰਘ ਔਰ ਪੂਰੀ ਦੀ ਪੂਰੀ ਟੀਮ ਵੱਲੋਂ ਕੀਤੀ ਜਾ ਰਹੀ ਹੈ, ਕਾਮਯਾਬ ਹੋਵੇ।
ਸਿੱਖ ਖੇਡਾਂ ਨੇ ਇਹ ਇਕੱਲੀਆਂ ਪ੍ਰਬੰਧਕਾਂ ਦੀਆਂ ਨਹੀਂ ਬਲਕਿ ਸਾਰੀਆਂ ਸਾਡੇ ਭਾਈਚਾਰੇ ਦਾ ਸਾਂਝਾ ਕੰਮ ਆ। ਸੋ ਸਾਰਿਆਂ ਦੀ ਜ਼ਿੰਮੇਵਾਰੀ ਵੀ ਆ, ਇੱਕ ਵਲੰਟੀਅਰ ਵਜੋਂ, ਇੱਕ ਸਹਿਯੋਗੀ ਸੱਜਣ ਵਜੋਂ। ਅਤੇ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ ਦਰਸ਼ਕ ਆ ਉਹ ਵੀ ਇਹਦੇ 'ਤੇ ਪੂਰੀਆਂ ਪਾਉਣਗੇ ਅਤੇ ਖੇਡਾਂ ਨੂੰ ਸੁਚਾਰੂ ਰੂਪ 'ਚ ਸਿਰੇ ਲਾਉਣ 'ਚ ਉਹਨਾਂ ਦਾ ਵੀ ਅਹਿਮ ਯੋਗਦਾਨ ਹੋਵੇਗਾ। ਜਾਂਦੀ ਵਾਰ ਦਾ ਕੋਈ ਤੁਹਾਡਾ ਨਜ਼ਰੀਆ ਉਹ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝਾ ਕਰਨਾ ਹੋਵੇ ਤਾਂ ਜ਼ਰੂਰ।
ਜਿਤਿਨ ਸਿੰਘ ਜੀ, ਜਿਹੜਾ ਤੁਸੀਂ ਪੁੱਛਿਆ ਆਖਰੀ ਸਵਾਲ, ਸਾਡੀ ਇਹ ਬੇਨਤੀ ਹੈ ਜੀ, ਪਹਿਲੀ ਗੱਲ ਸਾਰੇ ਜਿਹੜੇ ਸਾਡੇ ਭਾਗ ਲੈਣ ਵਾਲੇ ਜਿਹੜੇ ਆਉਣ ਵਾਲੇ ਦਰਸ਼ਕ ਦੇਖਣ ਵਾਲੇ ਔਰ ਖਿਡਾਰੀਆਂ ਖਿਡਾਰਨਾ ਔਰ ਸਾਰਿਆਂ ਵਾਸਤੇ ਵੀ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ, ਆਓ ਉਹਨਾਂ ਖੇਡਾਂ ਦਾ ਆਨੰਦ ਮਾਣੋ, ਤਰੁੱਟੀਆਂ ਵੱਲ ਨਹੀਂ ਵੇਖਣਾ। ਜੇ ਰਹਿਣਗੀਆਂ ਇਸ ਵਾਰੀ ਵੀ ਰਹਿਣਗੀਆਂ, ਪਰ ਕੋਸ਼ਿਸ਼ ਕਰਾਂਗੇ ਵੀ ਇਸ ਵਾਰੀ ਪਿਛਲੀਆਂ ਹੋਈਆਂ ਤਰੁੱਟੀਆਂ ਨੂੰ ਸੁਧਾਰ ਕੇ ਵਧੀਆ ਖੇਡਾਂ ਦਿੱਤੀਆਂ ਜਾਣ, ਵਧੀਆ ਪ੍ਰਬੰਧ ਦਿੱਤੇ ਜਾਣ। ਪਰ ਨਾਲ ਦੀ ਨਾਲ ਜਿਹੜਾ ਸਾਡਾ ਸੋਸ਼ਲ ਮੀਡੀਆ 'ਤੇ ਕੰਮ ਚੱਲ ਰਿਹਾ, ਜਿਵੇਂ ਫੇਸਬੁੱਕ 'ਤੇ ਪੇਜ ਬਣਾਇਆ ਹੋਇਆ ਸਿੱਖ ਗੇਮਸ 2018, ਟਵਿੱਟਰ ਦੇ ਉੱਤੇ ਸਿੱਖ ਗੇਮਸ 2018 ਨਾਲ ਹੈਗਾ, ਔਰ ਉੱਧਰ ਉਸ ਤੋਂ ਇਲਾਵਾ ਇੰਸਟਾਗ੍ਰਾਮ 'ਤੇ ਅਕਾਊਂਟ ਹੈਗਾ, ਸਨੈਪਚੈਟ 'ਤੇ ਅਕਾਊਂਟ ਹੈਗਾ ਸਿੱਖ ਖੇਡਾਂ ਦਾ। ਉਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਯੰਗ ਜਨਰੇਸ਼ਨ ਹੈ ਉਹ ਪਾਰਟੀਸਪੇਟ ਕਰੋ, ਔਰ ਨਾਲ ਦੀ ਨਾਲ ਜਿਹੜੀ ਸਾਡੀ ਇੱਕ ਸਾਈਟ ਹੈ ਜਿਹੜੀ ਐਨਜ਼ਿਕ ਨੈਸ਼ਨਲ ਬਾਡੀ ਹੈ, ANZIC.org, ANSSAACC.org, ਉੱਥੇ ਜਾ ਕੇ ਤੁਸੀਂ ਖੇਡਾਂ ਬਾਰੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲੈਣੀ ਉਹ ਲੈ ਸਕਦੇ ਹਾਂ। ਸਾਰੇ ਪ੍ਰਬੰਧ ਕਮੇਟੀ ਦੇ ਔਰ ਜਿਹੜੇ ਕੋਆਰਡੀਨੇਟਰਾਂ ਦੇ ਉੱਥੇ ਨਾਮ ਨੇ ਉੱਥੇ ਦਿੱਤੇ ਹੋਏ, ਔਰ ਉਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਅਤੇ ਇਹਨਾਂ ਖੇਡਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਇਸ ਵਾਰੀ ਖਾਸ ਦੋ ਤਿੰਨ ਚੀਜ਼ਾਂ ਦੀ ਜਿਹੜੀ ਗੱਲ ਹੈ ਲੋੜ ਹੈ, ਸਭ ਤੋਂ ਪਹਿਲਾਂ ਤਾਂ ਵਲੰਟੀਅਰਸ ਜਿਹੜੇ ਸਨ ਉਹਨਾਂ ਦੀ ਬੜੀ ਲੋੜ ਹੈ, ਔਰ ਸਾਨੂੰ ਉਮੀਦ ਹੈ, ਅਸੀਂ ਉਹਦੇ ਬਾਰੇ ਬੇਨਤੀਆਂ ਵੀ ਕਰ ਰਹੇ ਹਾਂ ਵਾਰ ਵਾਰ, ਵੀ ਆਪਣੇ ਨੰਬਰ ਦਿਓ, ਅਸੀਂ ਭੇਜੇ ਨੇ ਫਲਾਇਰ ਦੇ ਉੱਤੇ ਲਾ ਕੇ ਸੋਸ਼ਲ ਮੀਡੀਆ 'ਤੇ, ਵੀ ਆਪਣੇ ਨੰਬਰ ਦਿਓ ਸਾਨੂੰ, ਚਾਹੇ ਤੁਸੀਂ ਬਾਹਰਲੇ ਸ਼ਹਿਰ ਤੋਂ ਵੀ ਆ ਰਹੇ ਹੋ ਅਤੇ ਫਿਰ ਵੀ ਤੁਸੀਂ 2-4 ਘੰਟੇ 'ਤੇ ਕੁਛ ਨਾ ਕੁਛ ਕਰ ਸਕਦੇ ਹੋ, ਵਲੰਟੀਅਰ 'ਤੇ ਸੇਵਾ ਕਰ ਸਕਦੇ ਹੋ ਅਤੇ ਜ਼ਰੂਰ ਲਓ। ਅਤੇ ਇਸ ਤੋਂ ਇਲਾਵਾ ਇੱਕ ਜਿਹੜੀ ਗੱਲ ਮੈਂ ਤੁਹਾਨੂੰ ਹੋਰ ਇੱਥੇ ਕਰਨੀ ਚਾਹਾਂਗਾ ਕਿ ਜਿਹੜੇ ਇੱਕ ਖੇਡਾਂ ਦੇ ਵਿੱਚ ਅਟਰੈਕਸ਼ਨ ਹੋਵੇਗੀ ਉਹ ਇਹ ਆ ਵੀ ਇੱਕ ਪੰਜਾਬੀ ਸੱਥ ਹੋਵੇਗੀ, ਔਰ ਉਹ ਜਿਹੜੀ ਪੰਜਾਬੀ ਸੱਥ ਹੈ ਉਹ ਇੱਕ ਨਵੇਕਲੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਾਰ ਲਿਆਉਣ ਦੀ, ਔਰ ਇਸ ਤੋਂ ਇਲਾਵਾ ਜਿਹੜੇ ਤਿੰਨੋਂ ਦਿਨ ਇੱਕ ਵੱਖਰੀ ਖੇਡਾਂ ਦੇ ਵਿੱਚ ਇੱਕ ਜਗ੍ਹਾ ਹੋਵੇਗੀ ਜਿੱਥੇ ਸਟੇਜ ਦਿੱਤੀ ਜਾਵੇਗੀ, ਕਿਸੇ ਨੇ ਕੋਈ ਵੀ ਆਪਣੀ ਕਲਾ ਦਾ ਮੁਜ਼ਾਹਰਾ ਕਰਨਾ ਹੈ ਅਤੇ ਉਸਨੂੰ ਖੁੱਲ੍ਹਾ ਸਮਾਂ ਦਿੱਤਾ ਜਾਵੇਗਾ ਉਸ ਵਾਸਤੇ। ਉਹਦੇ ਲਈ ਸਰਦਾਰ ਸਾਡੇ ਪੂਰੀ ਦੀ ਪੂਰੀ ਟੀਮ ਹੈ, ਸਰਦਾਰ ਰਵਿੰਦਰ ਸਿੰਘ ਧਾਰੀਆ ਹੋਰੀ ਉਹਨਾਂ ਦੀ ਟੀਮ ਹਰਕੀਰਤ ਹੋਣੀ ਨਾਲ ਸਾਡੇ ਲੱਗੇ ਹੋਏ ਨੇ। ਔਰ ਇਸ ਤੋਂ ਇਲਾਵਾ ਮੇਰਾ ਜਿਹੜਾ ਆਖਰੀ ਸੁਨੇਹਾ ਹੈ ਸਾਡੀ ਸਾਰੀ ਪੂਰੀ ਟੀਮ ਵੱਲੋਂ ਜਿਹੜਾ ਔਰ ਜਿਹੜੀ ਨੈਸ਼ਨਲ ਬਾਡੀ ਐਨਜ਼ਿਕ ਵੱਲੋਂ ਇਹੀ ਹੈ ਜੀ, ਇੱਕ ਖੁੱਲ੍ਹਾ ਸੱਦਾ ਸਾਰਿਆਂ ਨੂੰ ਜੀ, ਜੀ ਸੱਦ ਕੇ ਆਓ ਔਰ ਵੱਧ ਤੋਂ ਵੱਧ ਗਿਣਤੀ 'ਚ ਆਓ ਔਰ ਇਹਨਾਂ ਖੇਡਾਂ ਦਾ ਆਨੰਦ ਮਾਣੋ ਔਰ ਆਓ ਰਲ ਮਿਲ ਅੱਗੇ ਵਧੀਏ।
ਸਾਂਝਾ ਉੱਦਮ, ਸਾਂਝੀ ਸੱਥ, ਸੁਚਾਰੂ ਰੂਪ 'ਚ ਖੇਡਾਂ ਸਿਰੇ ਲੱਗਣ, ਇਸ ਆਸ ਅਰਦਾਸ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਅੱਜ ਸਮਾਂ ਦੇਣ ਲਈ ਖੜਾ ਸਾਹਿਬ ਬਹੁਤ ਬਹੁਤ ਮਿਹਰਬਾਨੀ।
ਤੁਹਾਡਾ ਜੀ ਪ੍ਰੀਤਿੰਦਰ ਸਿੰਘ ਗਰੇਵਾਲ ਜੀ, ਬਹੁਤ ਬਹੁਤ ਧੰਨਵਾਦ, ਅਦਾਰਾ SBS ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ, ਸ਼ੁਕਰੀਆ।
SBS, 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 SB